ਸਤਨਾਮ ਸ਼੍ਰੀ ਵਾਹਿਗੁਰੂ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਓਬ ਦਿਗ ਜਿਲ ਤਕ ਤੇ ਪਨ ਕੁਰਾਨ ਕੀ ਪਾਪ ਪਰਪਕ ਜਾਤੇ ਧਰਮ ਤਸਕ ਜਾਤੇ ਵਰਨ ਗ੍ਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ ਵਾਹ ਪ੍ਰਗਟਿਓ ਮਰਦ ਅਗਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਮੇਰਾ ਭਜਾਂ ਵਾਲਾ ਜੀ ਮੇਰਾ ਭਜਾਂ ਵਾਲਾ ਜੀ ਰਾਜ ਮੈਂ ਰਾਜ ਜੋਗ ਮੈਂ ਜੋਗੀ ਭਜਾਂ ਵਾਲਾ ਜੀ ਰਾਜ ਮੈਂ ਰਾਜ ਜੋਗ ਮੈਂ ਜੋਗੀ ਗੁਜਰੀ ਤੇ ਚੰਨ ਵਰਗ ਚੰਨ ਹੋਰ ਕੋਈ ਨਹੀਂ ਹੋ ਸਕਦਾ ਗੁਜਰੀ ਤੇ ਚੰਨ ਵਰਗ ਹੋਰ ਕੋਈ ਨਹੀਂ ਹੋ ਸਕਦਾ ਬਾਦਲ ਵੀ ਦੇ ਚਾ तू जो अगमी बजा वाले छैन शाह तू जो अगमी छत धर्म दी रख लई ते सिरां दी थम्मी छत धर्म दी रख लई ते सिरां दी थम्मी
छत धर्म दी रख लई ते सिरां दी थम्मी
अमर कहानी पातशाह है बहुत ही लंबी अमर कहानी पातशाह है बहुत ही लंबी पुत्र कोई जम लवे तेरे वर्गा पुत्र कोई जम लवे मां अजे न जमी वर्गा पुत्र कोई जम लवे मां अजे न जमी जोगी ते फकीर नवाना राजा जोगी ते फकीर नवाना ऐसा गुरु खालसे राजा जोगी ते फकीर नवाना ऐसा गुरु खालसे
Oh,
ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਇੱਕ ਵਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਕਾਫੀ ਸਮੇਂ ਤੋਂ ਬੇਅੰਤ ਜਥਿਆਂ ਔਰ ਮਹਾਂਪੁਰਸ਼ਾਂ ਪਾਸੋਂ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ। ਬੜੇ ਵੱਡੇ ਭਾਗ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਦੋ ਘੰਟੇ ਤਿੰਨ ਘੰਟੇ ਆਨੰਦ ਮਾਣ ਰਹੇ ਹਾਂ। ਕਬੀਰ ਘੜੀ ਆਦੀ ਹੁਣ ਤੇ ਆਦ ਭਗਤਨ ਸੇਤੀ ਗੋਸ਼ਟ ਜੋ ਕੀਨੇ ਸੋ ਲਾਗ। ਇੱਥੇ ਬੇਅੰਤ ਘੜੀਆਂ ਆਨੰਦ ਮਾਣਦੇ ਹੋ। ਇੱਕ ਇੱਕ ਘੜੀ ਦਾ ਇੱਕ ਇੱਕ ਪਲ ਦਾ ਬੜਾ ਵੱਡਾ ਮਹੱਤਵ ਹੈ। ਇੱਥੇ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਰਾਤ ਵੀ ਕਰੀਬਨ 12:30 ਵਜੇ ਤੱਕ 1 ਵਜੇ ਤੱਕ ਸੰਗਤ ਜੁੜੀ ਬੈਠੀ ਰਹੀ ਹੈ। ਕਈਆਂ ਨੂੰ ਇੱਥੋਂ ਟਰਾਲੀਆਂ ਨਿਕਲਦਿਆਂ ਗੱਡੀਆਂ ਨਿਕਲਦਿਆਂ ਹੀ 2 ਵਜ ਗਏ ਹੋਣਗੇ। ਕਈ ਘਰ 4-5 ਵਜੇ ਪਹੁੰਚੇ ਹੋਣਗੇ। ਦਿਨ ਚੜ ਜਾਂਦਾ ਜਾਂਦਿਆਂ ਨੂੰ ਸਾਰੀ ਸਾਰੀ ਰਾਤ ਸਤਿਗੁਰ ਦੇ ਪਿਆਰ ਵਿੱਚ ਸਮਾਂ ਸਫਲ ਕਰਦੇ ਹੋ ਬਹੁਤ ਵੱਡੇ ਭਾਗ ਹਨ। ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਸ਼ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਬੜੇ ਉੱਤਮ ਕਰਮ ਹੋਣ ਬੜਾ ਲੰਮਾ ਗੇੜ ਕੱਟ ਕੇ ਮਨੁੱਖਾ ਸਰੀਰ ਮਿਲਦਾ। ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਿਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲ ਇਹ ਦੇਹ ਸੰਝਰੀਆ। ਬੜੇ ਚਿਰਾਂ ਬਾਅਦ ਸਮਾਂ ਮਿਲਦਾ ਮਨੁੱਖਾ ਸਰੀਰ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਜਿਹਦੇ ਵੱਡੇ ਭਾਗ ਹੋਣ ਉਹਨੂੰ ਪੰਜਾਬ ਦੀ ਧਰਤੀ ਤੇ ਜਨਮ ਮਿਲਦਾ ਰਿਸ਼ੀਆਂ ਮੁਨੀਆਂ ਦੀ ਸਾਜੀ ਨਵਾਜੀ ਧਰਤੀ। ਜਿਹਦੇ ਉਸ ਤੋਂ ਵੀ ਵੱਡੇ ਭਾਗ ਹੋਣ ਉਹਨੂੰ ਗੁਰਸਿੱਖ ਘਰਾਣੇ ਵਿੱਚ ਜਨਮ ਮਿਲਦਾ ਤੇ ਜਿਹਦੇ ਉਦੋਂ ਵੀ ਵੱਡੇ ਭਾਗ ਹੋਣ ਉਹਨੂੰ ਸਤ ਸੰਗਤ ਮਿਲਦੀ ਹੈ ਤੇ ਜਿਹਦੇ ਸਭ ਤੋਂ ਵੱਡੇ ਭਾਗ ਹੋਣ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਮਿਲਦਾ ਤੇ ਸਾਧ ਸੰਗਤ ਵਿੱਚ ਆ ਜਾਣਾ ਇੱਥੇ ਬੈਠ ਕੇ 2-3 ਘੰਟੇ ਸੁਣਨਾ ਇਹ ਬੜੀ ਵੱਡੀ ਗੱਲ ਹੈ। ਕਿਸੇ ਨੂੰ ਸੁਣਨ ਵਾਸਤੇ ਮਨ ਮਾਰਨਾ ਪੈਂਦਾ ਗੁਰਮੁਖੋ। ਅਸੀਂ ਤੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਮੈਂ ਤੇ ਸੁਣਾਵਾਂ ਮੈਨੂੰ ਕਿਸੇ ਦੀ ਨਾ ਸੁਣਨੀ ਪਵੇ। ਪਰ ਜੇ 2 ਘੰਟੇ ਬੈਠ ਕੇ ਅਸੀਂ ਕਿਸੇ ਦੀ ਸੁਣ ਲੈਂਦੇ ਹਾਂ ਇਹਦਾ ਅਰਥ ਇਹ ਵੇ ਵੀ ਅਸੀਂ ਮਨ ਮਾਰ ਲਿਆ 2 ਘੰਟੇ ਸਾਡਾ ਮਨ ਚੁੱਪ ਕਰ ਗਿਆ। ਅਸੀਂ ਸੁਣ ਰਹੇ ਧਿਆਨ ਦੇਣਾ। ਬਹੁਤ ਸਾਰੇ ਲੋਕ ਹਨ ਜਿਹੜੇ ਇਹ ਸਵਾਲ ਕਰਦੇ ਨੇ ਕਿ ਮਨ ਮਰਦਾ ਕਿਵੇਂ ਹੈ, ਸਾਡਾ ਮਨ ਸਾਡੇ ਵੱਸ ਵਿੱਚ ਨਹੀਂ ਰਹਿੰਦਾ, ਮਨ ਕਿਵੇਂ ਮਰਦਾ। ਪ੍ਰਬੰਧਕਾਂ ਨੂੰ ਬੇਨਤੀ ਹੈ ਪਹਿਰੇਦਾਰਾਂ ਨੂੰ ਕਿ ਜਿਹੜੀ ਸੰਗਤ ਕੁਸ਼ਕ ਰਹਿ ਜਾਏਗੀ ਉਹਨਾਂ ਨੂੰ ਬਾਅਦ ਚ ਮੱਥਾ ਟਿਕਾ ਦੇਵਾਂਗੇ। ਸਾਰੀ ਸੰਗਤ ਕਰੀਬਨ ਆਈ ਗਈ, ਇਕੱਠ ਬੇਸ਼ੁਮਾਰ ਆਲੇ ਦੁਆਲੇ ਲੱਗੇ ਪੜਦੇ ਵੀ ਸਭ ਤੁਸੀਂ ਚੁੱਕ ਦਿੱਤੇ ਨੇ। ਜਿੱਥੋਂ ਤੱਕ ਨਜ਼ਰ ਪੈਂਦੀ ਹੈ ਸੰਗਤ ਹੀ ਸੰਗਤ ਤੇ ਜਿਹੜੇ ਹੁਣ ਕੋਈ ਬਾਅਦ ਚ ਥੋੜੇ ਬਹੁਤ ਆਉਣਗੇ ਉਹਨਾਂ ਨੂੰ ਪਿੱਛੇ ਬਿਠਾਈ ਚਲੋ ਬਾਅਦ ਚ ਮੱਥਾ ਟਿਕਾ ਦੇਵਾਂਗੇ। ਅੱਧ ਵਿਚਾਲੇ ਮੱਥਾ ਟਿਕਾ ਕੇ ਦੂਰੋਂ ਹੀ ਮੱਥਾ ਟਿਕਾ ਕੇ ਬਿਠਾ ਦਿਓ ਫਿਰ ਅੱਗੇ ਬੁਲਾ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਲੈਣਗੇ। ਸਭ ਨੂੰ ਮੌਕਾ ਦਿੱਤਾ ਜਾਏਗਾ। ਤਨ ਝੁਕਾਉਣਾ ਹੌਲੀ ਹੌਲੀ, ਫਿਰ ਮਨ ਵੀ ਝੁਕਦਾ। ਜਿਹੜੇ ਕੰਨਾਂ ਨਾਲ ਸੁਣਨਾ ਆਰੰਭ ਕਰ ਦੇਣ, ਉਹਨਾਂ ਦਾ ਮਨ ਵੀ ਕਦੇ ਨਾ ਕਦੇ ਸੁਣਦਾ। ਜਿਹੜੇ ਜੀਭ ਤੋਂ ਬੋਲਣਾ ਸ਼ੁਰੂ ਕਰ ਦੇਣਗੇ, ਕਦੇ ਉਹਨਾਂ ਦਾ ਮਨ ਵੀ ਬੋਲਣ ਲੱਗ ਪੈਂਦਾ। ਨੇਮ ਬਣਾਈਏ, ਨੇਮ ਤੋਂ ਬਾਅਦ ਪ੍ਰੇਮ ਬਣਦਾ। ਜਦੋਂ ਪ੍ਰੇਮ ਬਣ ਗਿਆ, ਫਿਰ ਸਾਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭਾਇ। ਨੇਮ ਤੋਂ ਬਾਅਦ ਪ੍ਰੇਮ ਬਣਦਾ ਸੰਗਤ ਜੀ। ਬਹੁਤ ਵੱਡੇ ਭਾਗ ਹੋਣ ਤਾਂ ਸਮਾਂ ਸਤਸੰਗਤ ਦਾ ਮਿਲਦਾ, ਬਖਸ਼ਿਸ਼ ਹੋਈ ਹੈ ਗੁਰੂ ਸਾਹਿਬ ਦੀ, ਤੇ ਪੂਰਾ ਪੂਰਾ ਸਾਨੂੰ ਲਾਹਾ ਲੈਣਾ ਚਾਹੀਦਾ ਇਸ ਸਮੇਂ ਤੋਂ। ਕਿਉਂਕਿ ਕੁਛ ਸੰਗਤ ਪੈਰ ਪੈਰ ਤੇ ਆ, ਸਤਸੰਗਤ ਕਿਤੇ ਕਿਤੇ ਪ੍ਰਾਪਤ ਹੁੰਦੀ ਹੈ। ਦਾਸ ਅਰਜ ਕਰ ਰਿਹਾ ਸੀ ਕਿ ਬਹੁਤ ਸਾਰੇ ਲੋਕ ਆਖਦੇ ਨੇ ਸਾਡਾ ਮਨ ਨਹੀਂ ਮਰਦਾ। ਮੈਨੂੰ ਦੱਸੋ ਖਾਂ ਭਲਾ, ਦੁਨੀਆਂ ਵਿੱਚ ਕੌਣ ਐਸਾ ਸ਼ਖਸ ਹੈ ਜਿਹਨੇ ਕਦੇ ਮਨ ਨਹੀਂ ਮਾਰਿਆ? ਇੱਕ ਵੀ ਮੈਨੂੰ ਦੱਸੋ ਜਿਹਨੇ ਆਪਣਾ ਮਨ ਨਾ ਮਾਰਿਆ ਹੋਵੇ। ਸਾਡਾ ਮਨ ਕਹਿੰਦਾ ਹੈ ਅਸੀਂ ਉਹੀ ਕਰਨੇ ਆ। ਜਿੱਥੇ ਅਸੀਂ ਆਪਣੇ ਮਨ ਦੀ ਨਹੀਂ ਮੰਨਦੇ ਸਮਝ ਲਓ, ਉੱਥੇ ਅਸੀਂ ਆਪਣਾ ਮਨ ਮਾਰ ਲਿਆ। ਚਾਹੇ ਉਹ ਸਮਾਜ ਦਾ ਡਰ ਹੋਵੇ, ਚਾਹੇ ਉਹ ਰਾਜਨੀਤਿਕ ਆਗੂਆਂ ਦਾ ਡਰ ਹੋਵੇ, ਤੇ ਚਾਹੇ ਸਾਨੂੰ ਧਰਮ ਦਾ ਡਰ ਹੋਵੇ। ਮਨ ਸਾਰੇ ਮਾਰਦੇ ਨੇ, ਸਾਨੂੰ ਮਨ ਮਾਰਨਾ ਹੀ ਪੈਂਦਾ। ਬਹੁਤ ਸਾਰੇ ਲੋਕ ਆਪਣੀਆਂ ਧੀਆਂ ਪਿੱਛੇ ਮਨ ਮਾਰਦੇ ਨੇ, ਬਹੁਤ ਸਾਰੇ ਲੋਕ ਆਪਣੇ ਪੁੱਤਰਾਂ ਪਿੱਛੇ ਮਨ ਮਾਰਦੇ ਨੇ, ਆਪਣੀਆਂ ਨੌਕਰੀਆਂ ਡਿਊਟੀਆਂ ਪਿੱਛੇ ਆਪਣਾ ਮਨ ਮਾਰਨਾ ਪੈਂਦਾ ਕਈ ਵਾਰੀ। ਵੇਖੋ, ਲੜਕੀ ਦੀ ਬਰਾਤ ਬੂਹੇ ਵਿੱਚ ਆਈ ਹੋਈ ਹੈ, ਪਿਤਾ ਨੇ ਸਾਰਾ ਜ਼ੋਰ ਲਾ ਦਿੱਤਾ ਆਪਣਾ, ਭਾਵੇਂ 2-4 ਕਿੱਲੇ ਵੇਚਣੀ ਵੀ ਪਵੇ। ਅੱਜ ਦਾਜ ਦੇ ਲੋਭੀ ਬੰਦਿਆਂ ਨੇ ਬੜੇ ਮੂੰਹ ਅੱਡੇ ਹੋਏ ਨੇ। ਜੇ ਇਹ ਦਾਜ ਲੈਣ ਦੇਣ ਦੀ ਨਾ ਮੁਰਾਦ ਬਿਮਾਰੀ ਸਮਾਜ ਵਿੱਚੋਂ ਖਤਮ ਹੋ ਜਾਵੇ ਤੇ ਭਰੂਣ ਹੱਤਿਆ ਆਪੇ ਬੰਦ ਹੋ ਜਾਏਗੀ। ਜਿਵੇਂ ਬਾਬਾ ਜੀ ਕਹਿ ਰਹੇ ਸਾਹਮਣੇ, ਬਹੁਤ ਵੱਡੀ ਬਿਮਾਰੀ ਹੈ ਭਰੂਣ ਹੱਤਿਆ। ਬੱਚੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ। ਤੇ ਮੈਂ ਤੇ ਇੱਥੋਂ ਤੱਕ ਵੀ ਸਟੇਜ ਤੇ ਬੇਨਤੀ ਕਰਨਾ ਹੁੰਦਾ, ਤੁਸੀਂ ਜਲਾਲ ਦੀਵਾਲ ਲਾਸਟ ਦੀਵਾਨ ਵਿੱਚ ਸਿੰਘਣੀਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਿਆ ਸੀ, ਜਿਨ੍ਹਾਂ ਬੀਬੀਆਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ ਜਲਾਲ ਦੀਵਾਲੇ ਪਿੰਡ 'ਚ। ਸ਼ਾਇਦ ਤੁਹਾਡੇ 'ਚੋਂ ਕਿਸੇ ਨੂੰ ਯਾਦ ਹੋਵੇ। ਸਤਸੰਗ ਜੀ, ਉਦੋਂ ਆਪ ਜੀ ਨੇ ਸੁਣਿਆ ਸੀ ਕਿ ਜਲਾਦਾਂ ਨੇ, ਆਪਾਂ ਰੋਜ਼ ਅਰਦਾਸ ਵਿੱਚ ਵੀ ਪੜ੍ਹਨੇ ਆ, ਬੀਬੀਆਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ, ਨਿੱਕੇ ਨਿੱਕੇ ਲਾਲਾਂ ਨੂੰ ਟੋਟੇ ਟੋਟੇ ਕਰ ਦਿੱਤਾ ਗਿਆ, ਉੱਪਰ ਬੱਚੇ ਨੂੰ ਸੁੱਟਦੇ ਸੀ, ਥੱਲੇ ਜਲਾਦ ਵਰਸ਼ਾ ਕਰ ਲੈਂਦੇ ਸਨ। ਜਿਹੜੇ ਬੱਚੇ 6 ਮਹੀਨਿਆਂ ਦੇ, 4 ਮਹੀਨਿਆਂ ਦੇ, 2 ਮਹੀਨਿਆਂ ਦੇ ਸਨ, ਉਹਨਾਂ ਨੂੰ ਇੱਕ ਪੱਥਰ ਦੇ ਨਾਲ ਸਿਰ ਉਹਨਾਂ ਦਾ ਜ਼ੋਰ ਨਾਲ ਪਟਕਾ ਕੇ ਮਾਰ ਦਿੱਤਾ ਜਾਂਦਾ ਸੀ। ਜਿਹੜੇ ਬੱਚੇ ਕੁਛ ਵੱਡੇ ਸਨ, ਉਹਨਾਂ ਨੂੰ ਉਹਨਾਂ ਦੇ ਟੁਕੜੇ ਟੁਕੜੇ ਕੀਤੇ ਜਾਂਦੇ ਸੀ। ਇੱਕ ਇੱਕ ਬੱਚੇ ਦੇ 10-15, 15-20 ਟੁਕੜੇ ਕਰ ਦਿੱਤੇ ਜਾਣੇ, ਉਹਨਾਂ ਦੀਆਂ ਆਂਦਰਾਂ ਦੇ ਹਾਰ ਪਰੋ ਪਰੋ ਕੇ ਬੀਬੀਆਂ ਦੇ ਗਲਾਂ ਵਿੱਚ ਪਾਏ। ਉਹ ਜਲਾਦ ਉਹੀ ਰੂਹਾਂ ਨੇ ਜਿਹੜੀਆਂ ਉਹਨਾਂ ਡਾਕਟਰਾਂ ਦੇ ਰੂਪ ਵਿੱਚ ਆ ਗਈਆਂ, ਇਹ ਉਹੀ ਜਲਾਦ ਦੁਬਾਰਾ ਆ ਗਏ। ਤੁਸੀਂ ਪਿੱਛੇ ਜੇ ਇੱਕ ਖਬਰ ਪੇਪਰ 'ਚ ਪੜ੍ਹੀ ਹੋਣੀ, ਸੁਣੀ ਹੋਣੀ, ਪਾਤੜਾਂ ਵਿੱਚ ਇੱਕ ਖੂਹ ਵਿੱਚੋਂ ਸੈਂਕੜੇ ਹੀ ਬੱਚਿਆਂ ਦੇ, ਉਹਨਾਂ ਨੇ ਡਾਕਟਰਾਂ ਨੇ ਜਦੋਂ ਛਾਪਾ ਮਾਰਿਆ, ਇੱਕ ਨਹੀਂ ਸੈਂਕੜੇ ਬੱਚੇ ਜਿਨ੍ਹਾਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਡਾਕਟਰਾਂ ਨੇ ਮਾਰ ਦਿੱਤਾ, ਖਤਮ ਕਰ ਦਿੱਤਾ, ਉਹ ਖੂਹ ਵਿੱਚੋਂ ਬਰਾਮਦ ਹੋਏ, ਉਹਨਾਂ ਨੂੰ ਕੱਢਿਆ। ਇਹੋ ਜਿਹੜੇ ਡਾਕਟਰ ਹਨ ਜਾਂ ਉਹ ਮਾਪੇ ਨੇ ਜਿਹੜੇ, ਉਹਨਾਂ ਨੂੰ ਵੇਖੋ, ਇਹ ਉਹੀ ਜਲਾਦ ਨੇ, ਇਹ ਰੂਪ ਵਟਾ ਕੇ ਆ ਗਏ ਨੇ। ਆਖੋ ਸਤਨਾਮ, ਉਹੀ ਜਲਾਦ। ਸ਼ਾਇਦ ਕਦੇ ਤੁਸੀਂ ਪੰਜਾ ਸਾਹਿਬ ਦਾ ਸਾਕਾ ਸੁਣਿਆ ਹੋਵੇ।
ਭਾਈ ਲਕਸ਼ਮਣ ਸਿੰਘ ਧਾਰੋਵਾਲ ਵਰਗਿਆਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਦਰਖਤਾਂ ਨਾਲ ਬੰਨ ਦਿੱਤੇ ਗਏ, ਅੱਗਾਂ ਚ ਸਾੜੇ ਗਏ। 128 ਸਿੰਘਾਂ ਦੀ ਇੱਕ ਚਿਖਾ ਬਣਾਈ ਗਈ ਸੀ। ਖਾਲਸਾ ਕਾਲਜ ਦੇ ਪ੍ਰੋਫੈਸਰ ਨੇ ਉੱਥੇ ਅਰਦਾਸ ਕੀਤੀ ਸੀ। ਨਨਕਾਣਾ ਸਾਹਿਬ ਦਾ ਸਾਕਾ ਜਦੋਂ ਹੋਇਆ, ਉਹਨੂੰ ਅਜੇ 100 ਸਾਲ ਪੂਰਾ ਨਹੀਂ ਹੋਇਆ ਉਹ ਸਾਕੇ ਹੋਏ ਨੂੰ, ਅਸੀਂ ਤੇ ਉਹ ਅੱਜ ਤੋਂ 90 ਸਾਲ ਦਾ ਪੁਰਾਣਾ ਇਤਿਹਾਸ, 88-90 ਸਾਲ ਦਾ ਪੁਰਾਣਾ ਇਤਿਹਾਸ ਭੁੱਲ ਗਏ ਹਾਂ। ਸਾਨੂੰ 300 ਸਾਲ ਇਤਿਹਾਸ ਪੁਰਾਣਾ ਕੀ ਯਾਦ ਰਹਿਣਾ, ਸਾਨੂੰ ਤਾਂ ਉਹ ਵੀ ਪਤਾ ਨਹੀਂ ਵੀ ਲਕਸ਼ਮਣ ਸਿੰਘ ਕੌਣ ਸੀ, ਉਹ ਕਿਹੋ ਜਿਹਾ ਸਿੱਖ ਸੀ। ਵਿਰਲੇ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਪਤਾ। 128 ਲਾਸ਼ਾਂ ਦਾ ਇੱਕ ਜਗ੍ਹਾ ਸੰਸਕਾਰ ਕੀਤਾ ਗਿਆ ਨਨਕਾਣਾ ਸਾਹਿਬ। ਖਾਲਸਾ ਕਾਲਜ ਦੇ ਪ੍ਰੋਫੈਸਰ ਸਨ, ਉਹਨਾਂ ਨੇ ਅਰਦਾਸ ਕੀਤੀ। ਇਹ ਵੱਖਰਾ ਪ੍ਰਕਰਨ ਹੈ ਨਨਕਾਣਾ ਸਾਹਿਬ ਦਾ ਸਾਕਾ, ਅੱਗੇ ਤੁਹਾਡੇ ਇਲਾਕੇ 'ਚ ਦੀਵਾਨ ਆਉਣਗੇ ਉਦੋਂ ਇਹਦਾ ਜ਼ਿਕਰ ਕਰਾਂਗੇ ਜ਼ਰੂਰ, ਹੁਣ ਇੰਨਾ ਟਾਈਮ ਨਹੀਂ। ਜਦੋਂ ਲੱਗੇ ਅਰਦਾਸ ਕਰਨ ਤੇ ਪ੍ਰੋਫੈਸਰ ਸਾਹਿਬ ਨੇ ਆਖਿਆ, ਇਹ ਦੁਨੀਆਂ ਦੇ ਲੋਕੋ, ਸਿੱਖ ਇਤਿਹਾਸ ਉੱਤੇ ਸ਼ੰਕਾ ਕਰਨ ਵਾਲਿਓ, ਤੁਸੀਂ ਕਹਿੰਦੇ ਹੋ ਨਾ ਕਿ ਸਿੱਖਾਂ ਨੇ ਅਰਦਾਸ ਵਿੱਚ ਇਹ ਅੱਖਰ ਸ਼ਬਦ ਸ਼ਾਮਿਲ ਕਰ ਲਏ ਨੇ, ਇਹਨਾਂ ਨੇ ਖੋਪੜੀਆਂ ਲੁਹਾਈਆਂ, ਬੰਨ ਬੰਨ ਕਟਵਾਏ, ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ, ਇਹ ਚਰਖਣੀਆਂ 'ਤੇ ਚੜ੍ਹੇ, ਇਹਨਾਂ ਨੇ ਐਵੇਂ ਗੱਲਾਂ ਬਣਾਈਆਂ ਨੇ, ਇੱਦਾਂ ਕਿਤੇ ਹੋ ਸਕਦਾ? ਤੇ ਪ੍ਰੋਫੈਸਰ ਨੇ ਆਖਿਆ ਸੀ, ਇਹ ਦੁਨੀਆਂ ਦੇ ਲੋਕੋ, ਅਜੇ ਅਸੀਂ ਅੰਤਮ ਸੰਸਕਾਰ ਨਹੀਂ ਕੀਤਾ। ਜਿਹੜੇ ਲੋਕ ਵੀ ਸਿੱਖ ਧਰਮ ਉੱਤੇ ਕਿੰਤੂ ਪਰੰਤੂ ਕਰਦੇ ਨੇ, ਸ਼ੰਕੇ ਕਰਦੇ ਨੇ, ਉਹ ਆ ਕੇ ਅੱਖਾਂ ਨਾਲ ਵੇਖ ਲਓ, ਸਿੱਖ ਜੋ ਕਹਿੰਦੇ ਨੇ ਉਹ ਕਰਕੇ ਵੀ ਵਿਖਾਉਂਦੇ ਨੇ। ਆ ਵੇਖੋ ਆ ਕੇ, ਉੱਥੇ ਸਾਧ ਸੰਗਤ ਨਰੈਣੂ ਮਹੰਤ ਸੀ, 500 ਏਕੜ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਨੇ ਨਨਕਾਣਾ ਸਾਹਿਬ ਦੇ ਨਾਂ ਲਵਾਈ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਬਾਰੇ ਪਿੱਛੇ ਜੇ ਮੈਂ ਇੱਕ ਪੇਪਰ ਵਿੱਚ ਆਰਟੀਕਲ ਪੜ੍ਹਿਆ, ਉਹਦੇ ਵਿੱਚ ਪੇਪਰ ਦੇ ਸੰਪਾਦਕ ਨੇ ਇਹ ਗੱਲ ਲਿਖੀ ਸੀ ਕਿ ਮਹਾਰਾਜੇ ਰਣਜੀਤ ਸਿੰਘ ਨੂੰ ਸਿੱਖ ਨਹੀਂ ਕਹਿਣਾ ਚਾਹੀਦਾ, ਉਹ ਸਿੱਖ ਹੈ ਹੀ ਨਹੀਂ, ਕਿਉਂਕਿ ਉਹ ਜਿਹੜੇ ਪੇਪਰ ਇਦਾਂ ਦੇ ਸ਼ਬਦ ਨੇ ਉਹ ਔਗਣ ਵੇਖਦੇ ਨੇ ਸਿਰਫ, ਉਹ ਘਾਟਾ ਵਾਲਾ ਪੱਖ ਹੀ ਵੇਖਦੇ ਨੇ, ਦੂਜੀ ਗੱਲ ਨਹੀਂ ਵੇਖਦੇ। ਮਹਾਰਾਜਾ ਰਣਜੀਤ ਸਿੰਘ ਨੇ ਹਰ ਗੁਰਦੁਆਰੇ ਦੇ ਨਾਲ 500 ਏਕੜ ਜ਼ਮੀਨ ਵੀ ਨਾ ਕਰਾ ਦਿੱਤੀ ਸੀ, ਕਿਤੇ 200 ਏਕੜ, ਕਿਤੇ 100 ਏਕੜ, ਕਿਤੇ 50 ਏਕੜ। ਉਹਦਾ ਕਾਰਨ ਇਹ ਸੀ ਕਿ ਪ੍ਰਚਾਰਕੋ, ਤੁਹਾਨੂੰ ਕਿਸੇ ਗੱਲ ਦੀ ਕਮੀ ਨਾ ਰਵੇ, ਇਹ ਨਾ ਹੋਵੇ ਕਿ ਮਾਇਆ ਪਿੱਛੇ ਤੁਸੀਂ ਦੁਨੀਆਂ ਦੀ ਸੋਭਾ ਕਰਦੇ ਫਿਰੋ, ਇਹ ਨਾ ਹੋਵੇ ਤੁਸੀਂ ਨੋਟਾਂ ਪਿੱਛੇ ਲੱਗ ਜਾਓ, ਤੁਸੀਂ ਸੱਚੀ ਗੱਲ ਕਹਿਣ ਦੀ ਹਿੰਮਤ ਹੋਵੇ ਤੁਹਾਡੇ ਵਿੱਚ, ਮਾਇਆ ਕਰਕੇ ਨਾ ਘਬਰਾਇਓ, ਮੈਂ ਤੁਹਾਨੂੰ ਖੁੱਲੇ ਗੱਫੇ ਦੇ ਦਿੱਤੇ ਨੇ। ਇਹ ਨਾ ਹੋਵੇ ਤੁਸੀਂ ਰੋਟੀਆਂ ਕਾਰਨ ਪੂਰਾ ਤਾਲ, ਰੋਟੀਆਂ ਪਿੱਛੇ ਤੁਸੀਂ ਤਾਲ ਖੜਕਣ ਤੁਹਾਡੇ, ਰੋਟੀਆਂ ਪਿੱਛੇ ਹੀ ਤੁਹਾਡੀਆਂ ਮਰਦੰਗਾਂ, ਰੋਟੀਆਂ ਪਿੱਛੇ ਹੀ ਤੁਹਾਡੀਆਂ ਜੋੜੀਆਂ ਵਾਜੇ ਵੱਜਣ, ਇਹ ਨਾ ਹੋਵੇ। ਮਹਾਰਾਜੇ ਰਣਜੀਤ ਸਿੰਘ ਦੀ ਇਹ ਸੋਚ ਸੀ, ਜਿਵੇਂ ਤੁਸੀਂ ਪਹਿਲਾਂ ਸੁਣਿਆ ਨਾ ਵੀ ਲੀਡਰ ਵੋਟ ਮਗਰ ਪ੍ਰਚਾਰਕ ਨੋਟ ਮਗਰ, ਇਹ ਗੱਲ ਬਹੁਤੀ। ਪਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇਸੇ ਗੱਲ ਨੂੰ ਦੂਰ ਕਰਨ ਵਾਸਤੇ 500 ਏਕੜ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਨਾਂ ਜ਼ਮੀਨ ਕਰਵਾਈ ਸੀ। ਧਿਆਨ ਦੇਣਾ, ਨਰੈਣੂ ਮਹੰਤ ਦਾ ਕਬਜ਼ਾ ਹੋਇਆ ਉੱਥੇ, ਉਹ ਸਰੋਵਰ ਵਿੱਚ ਠੰਡੀਆਂ ਕਰ ਕਰਕੇ ਬੋਤਲਾਂ ਸ਼ਰਾਬ ਦੀਆਂ ਪੀਂਦਾ ਹੁੰਦਾ ਸੀ, ਸਰੋਵਰ ਵੇਸ਼ਵਾਵਾਂ ਦਾ ਨਾਚ ਕਰਾਉਂਦਾ ਹੁੰਦਾ ਸੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ। ਬਹੁਤ ਕੁਕਰਮ ਹੋ ਰਹੇ ਸਨ ਨਨਕਾਣਾ ਸਾਹਿਬ ਦੀ ਧਰਤੀ ਤੇ। ਉਸ ਨਰੈਣੂ ਮਹੰਤ ਤੋਂ ਕਬਜ਼ਾ ਉਹਦਾ ਹਟਾਉਣ ਵਾਸਤੇ ਉੱਥੇ ਫਿਰ ਸਿੰਘਾਂ ਦਾ ਜਥਾ ਗਿਆ ਸੀ, ਜਿੱਥੇ ਬਹੁਤ ਵੱਡਾ ਸਾਕਾ ਹੋਇਆ ਨਨਕਾਣਾ ਸਾਹਿਬ ਦਾ ਸਾਕਾ, ਅੱਜ ਅਸੀਂ ਯਾਦ ਕਰਨੇ ਆ। ਤੇ ਧਿਆਨ ਦੇਣਾ, ਉਹਨਾਂ ਸਿੰਘਾਂ ਦਾ ਅੰਤਮ ਸੰਸਕਾਰ ਹੋ ਰਿਹਾ ਸੀ ਨਾ ਜਦੋਂ, ਉਦੋਂ ਫਿਰ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ। ਇਹ ਹੋਂਦ ਵਿੱਚ ਉਦੋਂ ਪਹਿਲਾਂ ਆ ਚੁੱਕੀ ਸੀ, ਥੋੜਾ ਚਿਰ ਪਹਿਲਾਂ। ਸ਼੍ਰੋਮਣੀ ਕਮੇਟੀ ਦੇ ਅਸੂਲ, ਸ਼੍ਰੋਮਣੀ ਕਮੇਟੀ ਦੇ ਮਤੇ ਉਸ ਬਲਦੀ ਚਿਖਾ ਦੇ ਪ੍ਰਕਾਸ਼ ਵਿੱਚ ਲਿਖੇ ਗਏ ਸੀ, ਔਰ ਉਹਨਾਂ ਮਤਿਆਂ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਅੱਜ ਤੋਂ ਮੁੜ ਕੇ ਗੁਰਦੁਆਰਿਆਂ ਦਾ ਪ੍ਰਬੰਧ ਇਹੋ ਜਿਹੇ ਬੰਦਿਆਂ ਦੇ ਹੱਥ ਵਿੱਚ ਨਹੀਂ ਆਏਗਾ। ਲੋ ਪੰਜ ਪਿਆਰੇ ਆ ਰਹੇ ਨੇ, ਮੈਂ ਆਪਣੀ ਗੱਲਬਾਤ ਵਿੱਚ ਆਪ ਜੀ ਨਾਲ ਸਾਂਝੀ ਕਰਾਂਗਾ। ਪਹਿਲਾਂ ਪੰਜ ਪਿਆਰਿਆਂ ਦਾ ਸਤਿਕਾਰ ਆਪਾਂ ਕਰੀਏ। ਸੰਗਤ ਜੀ ਸਾਰੇ ਬੈਠ ਕੇ ਦਰਸ਼ਨ ਕਰੋ, ਜੇ ਮੇਰੀ ਆਵਾਜ਼ ਸੁਣਦੇ ਹੋ ਫਿਰ ਬਹਿ ਜਾਓ, ਖੜੇ ਨਾ ਹੋਵੋ। ਬੀਬੀਆਂ ਭੈਣਾਂ ਨੂੰ ਵੀ ਬੇਨਤੀ ਹੈ ਬੈਠੋ, ਏਡੇ ਵੱਡੇ ਇਕੱਠ ਨੂੰ ਸੰਭਾਲਣਾ ਕੋਈ ਸੌਖੀ ਜੀ ਗੱਲ ਨਹੀਂ। ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ, ਵੀਰਾਂ ਨੂੰ ਬੇਨਤੀ ਹੈ, ਸਾਰੇ ਬਹਿ ਜਾਓ ਭਾਈ, ਖੜੇ ਨਾ ਹੋਵੋ। ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ, ਏਦਾਂ ਚੰਗਾ ਨਹੀਂ ਲੱਗਦਾ। ਲੁਧਿਆਣੇ ਦਾ ਇਲਾਕਾ ਤੇ ਪੜ੍ਹਿਆ ਲਿਖਿਆ, ਅਸਿਆੜੇ ਵਾਲੇ ਮਹਾਂਪੁਰਸ਼ ਕਹਿੰਦੇ ਹੁੰਦੇ ਨੇ, ਕਹਿੰਦੇ ਤੇ ਕਾਲੇ ਅੰਗਰੇਜ਼ ਨੇ ਕਾਲੇ, ਕਹਿੰਦੇ ਇਹਨਾਂ ਦਾ ਰੰਗ ਹੀ ਨਹੀਂ ਉਹ ਗੋਰਿਆਂ ਵਾਲ ਦਾ ਗੋਰਾ, ਬਸ ਇਹ ਕਣਕ ਵੇਨੇ ਰੰਗ ਕਾਲੇ ਭਾਵੇਂ, ਪਰ ਹੈ ਗੋਰਿਆਂ ਵਾਲੇ ਦਿਮਾਗ ਨੇ ਲੁਧਿਆਣੇ ਵਾਲੇ ਲੋਕਾਂ ਦੇ। ਤੇ ਗੁਰਮੁਖੋ ਤੁਹਾਡੇ ਚਰਨਾਂ ਚ ਬੇਨਤੀ ਹੈ, ਪੜ੍ਹੇ ਲਿਖੇ ਹੋ ਸਾਰੇ ਬੈਠੋ, ਖੜੇ ਨਾ ਹੋਵੋ, ਬੈਠੋ। ਪੰਜ ਪਿਆਰਿਆਂ ਦਾ ਸਤਿਕਾਰ ਆਪਾਂ ਸਾਰੇ ਕਰੀਏ, ਜਿਵੇਂ ਅੱਗੇ ਵੀ ਕਰਨੇ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਜਾਏ ਪੰਜ ਪਿਆਰੇ ਆ ਰਹੇ ਨੇ। ਆ ਦੇਹਧਾਰੀ ਪਖੰਡੀ ਗੁਰੂ ਨੇ ਵੀ ਸਜਾਏ ਸੀ, ਉਹਨਾਂ ਦਾ ਨਾਮ ਹੀ ਨੀ ਪਤਾ ਕਿਸੇ ਨੂੰ, ਪਰ ਇਹ ਵੇਖੋ 300 ਸਾਲ ਤੋਂ ਸਮਾਂ ਉੱਪਰ ਹੋ ਗਿਆ, ਅੱਜ ਵੀ ਉਹੀ ਚੜ੍ਹਦੀ ਕਲਾ ਪੰਜਾਂ ਦਾ ਬਾਣਾ ਪਾ ਕੇ ਆ ਜਾਵੇ ਸਾਡੇ ਸਿਰ ਝੁਕ ਜਾਂਦੇ ਨੇ। ਸਾਰੇ ਕਿਰਪਾ ਕਰਿਓ, ਗੱਜ ਕੇ ਬੋਲਿਓ, ਲੱਭੋ ਖੰਡੇ ਤੇ ਕੇਸਰੀ ਬਾਣਾ, ਹੋ ਗਿਆ ਗਈ ਬਜਾਵਾਣੀ, ਲੱਭੋ ਖੰਡੇ ਤੇ ਕੇਸਰੀ ਬਾਣਾ, ਹੋ ਗਿਆ ਗਈ ਬਜਾਵਾਣੀ, ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ, ਪਿੱਛੇ ਤੱਕ ਜਗ੍ਹਾ ਹੈ, ਖੁੱਲੇ ਹੋ ਕੇ ਬਹਿ ਜਾਓ, ਪਹਿਰੇਦਾਰ ਵੀ ਸਾਰੇ ਬਹਿ ਜਾਣ, ਸਾਰੀ ਸੰਗਤ ਵੀ ਬੈਠੋ। ਜੀ ਆਇਆ ਨੂੰ, ਜੀ ਆਇਆ ਨੂੰ, ਆਇਆ ਨੂੰ, ਜੀ ਆਇਆ ਨੂੰ, ਆਇਆ ਨੂੰ, ਜੀ ਆਇਆ ਨੂੰ, ਆਇਆ ਨੂੰ, ਜੀ ਆਇਆ ਆਇਆ।
ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿੱਤ ਤੇਰੀ ਸੰਤ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿੱਤ ਤੇਰੀ
ਸੰਤ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿੱਤ ਤੇਰੀ ਸੰਤ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿੱਤ ਤੇਰੀ
ਖਾਲਸਾ ਜੀ ਚੜ੍ਹਦੀ ਕਲਾ ਰਹੇ ਖਾਲਸਾ ਜੀ ਚੜ੍ਹਦੀ ਕਲਾ ਰਹੇ
ਖਾਲਸਾ ਜੀ ਚੜ੍ਹਦੀ ਕਲਾ ਰਹੇ ਖਾਲਸਾ ਜੀ ਚੜ੍ਹਦੀ ਕਲਾ
ਪਾਤਸ਼ਾਹ ਜੀ ਦੀ ਬੇਨਤੀ ਆ, ਪਟਾਕੇ ਚਲਾਉਣ ਵਾਲਿਆਂ ਨੂੰ ਇਹ ਬੰਦ ਕਰ ਦਿਓ, ਸੰਗਤ ਦਾ ਧਿਆਨ ਟੁੱਟਦਾ ਇਹਦੇ ਨਾਲ, ਕਿਰਪਾ ਕਰਕੇ ਪਟਾਕੇ ਚਲਾਉਣੇ ਬੰਦ ਕਰ ਦਿਓ। ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ 465 ਪੁਰਾਣੇ ਗੁਰੂ ਕੇ ਜਹਾਜ਼ ਚੜ੍ਹੇ। ਲਗਾਤਾਰ ਇਸੇ ਤਰ੍ਹਾਂ ਹਰ ਸ਼ਹਿਰ ਹਰ ਇਲਾਕੇ ਵਿੱਚ ਅੰਮ੍ਰਿਤ ਸੰਚਾਰ ਹੋ ਰਹੇ ਨੇ। ਰਾਜਸਥਾਨ ਹੁਣ ਸਮਾਗਮ ਆ ਰਿਹਾ, ਉੱਥੇ 5-6 ਹਜ਼ਾਰ ਪ੍ਰਾਣੀਆਂ ਦੇ ਨਾਮ ਆਏ ਨੇ, ਸਮਾਗਮ ਹੋਣਾ ਅਜੇ। ਲਗਾਤਾਰ 2 ਦਿਨ ਉੱਥੇ ਅਮਰ ਦਾ ਵਾਅਦਾ ਤਿਆਰ ਕੀਤਾ ਜਾਣਾ, 2 ਜਥੇ 5 ਪਿਆਰਿਆਂ ਦੇ ਅਮਰ ਛਕਾਉਣਗੇ। ਲਗਾਤਾਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਸੇ ਤਰ੍ਹਾਂ ਸਮਾਗਮ ਹੋ ਰਹੇ ਨੇ। ਆਓ ਸਾਰੇ ਜਿਵੇਂ ਅੱਗੇ 5 ਪਿਆਰਿਆਂ ਦਾ ਸਤਿਕਾਰ ਬੜੇ ਜੋਸ਼ ਨਾਲ ਬਾਹਾਂ ਖੜੀਆਂ ਕਰਕੇ ਕਰਦੇ ਹੋ, ਅੱਜ ਵੀ ਕਰੋ। ਸਾਰੇ ਜਿਨ੍ਹਾਂ ਨੂੰ ਇਸ ਸਮਾਗਮ ਦਾ ਚਾਹੇ, ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਦਾ ਚਾਹੇ, ਉਹ ਸਾਰੇ ਕਿਰਪਾ ਕਰਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਹੀ ਕਿਰਪਾ ਕਰਕੇ ਬਾਹਾਂ ਖੜੀਆਂ ਕਰਿਓ। ਇਸ ਪਿਆਰ ਨੂੰ, ਇਸ ਜੋਸ਼ ਨੂੰ ਵੇਖ ਕੇ ਹੀ ਕਈਆਂ ਦਾ ਜੀਵਨ ਬਣ ਜਾਂਦਾ। ਸਾਰੇ ਵੀਰ ਭਰਾ, ਸਾਰੀਆਂ ਭੈਣਾਂ, ਸਾਰੇ ਸਿੰਘ, ਕੋਈ ਰਹਿ ਨਾ ਜਾਵੇ, ਸਾਰੇ ਕਿਰਪਾ ਕਰਕੇ ਬਾਹਾਂ ਖੜੀਆਂ ਕਰਿਓ। ਸਾਰੇ ਕੋਈ ਰਹਿ ਨਾ ਜਾਵੇ, ਲੋਕ ਵੋਟਾਂ ਵਾਲਿਆਂ ਪਿੱਛੇ ਵੀ ਬਾਹਾਂ ਖੜੀਆਂ ਕਰਦੇ ਨੇ। ਜਿੰਦਾਬਾਦ, ਮੁਰਦਾਬਾਦ। ਕਈ ਜਿਹੜੇ ਜ਼ਿਆਦਾ ਰੌਲਾ ਪਾਉਣ ਵਾਲੇ ਹੁੰਦੇ ਆ ਨਾ, ਗੱਡੀਆਂ 'ਚ ਸਪੀਕਰ ਬੰਨ ਕੇ ਸੰਭਾਲ ਲੈਂਦੇ ਨੇ ਬੋਲ ਬੋਲ ਕੇ, ਸਾਡੇ ਵਾਲਾ ਜਿੱਤੂਗਾ, ਤੇ ਝੰਡੀਆਂ ਲੱਗੀਆਂ ਹੁੰਦੀਆਂ ਨੇ, ਭਾਵੇਂ ਉਹ ਤੱਕੜੀ ਹੋਵੇ, ਭਾਵੇਂ ਉਹ ਪੰਜਾ ਹੋਵੇ, ਚਾਹੇ ਉਹ ਹਾਥੀ ਹੋਵੇ ਤੇ ਚਾਹੇ ਉਹ ਗੱਡਾ ਹੋਵੇ। ਜਿਨ੍ਹਾਂ ਵਾਲਾ ਜਿੱਤ ਜਾਂਦਾ ਉਹ ਤੇ ਹੋਰ ਵੀ ਬਾਹਾਂ ਖੜੀਆਂ ਕਰ ਕਰਕੇ ਭੰਗੜੇ ਪਾਉਂਦੇ ਨੇ, ਤੇ ਜਿਨ੍ਹਾਂ ਦਾ ਹਾਰ ਜਾਏ ਉਹ ਫਿਰ ਆਪਣੇ ਮੁੰਡੇ ਨੂੰ ਕਹੇਗਾ ਰਾਤ ਜੇ ਨੂੰ, ਰਾਤ ਨੂੰ ਦਿਨੇ ਨੀ, ਵੀ ਆਪਣੇ ਵਾਲੀ ਝੰਡੀ ਲਾ ਲਿਆ ਜਿਹੜੀ ਕੋਠੇ ਤੇ ਲੱਗੀ ਹੋਵੇ। ਲੋਕ ਕਹਿਣਗੇ ਵੀ ਇਹਨਾਂ ਵਾਲਾ ਉਮੀਦਵਾਰ ਹਾਰ ਗਿਆ। ਕਈ ਵਾਰੀ ਸ਼ਰਮਸ਼ਾਰ ਵੀ ਹੋਣਾ ਪੈਂਦਾ, ਪਰ ਇੱਥੇ ਸ਼ਰਮ ਵਾਲੀ ਗੱਲ ਨੀ ਕੋਈ, ਸਾਰੇ ਬਾਵਾਂ ਖੜੀਆਂ ਕਰੋ, ਕੋਈ ਰਹਿ ਨਾ ਜਾਏ। ਬੋਲੇ ਸੋ ਗੁਰਮੁਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹ ਕਿਤੇ ਨਹੀਂ ਗਏ, ਅੱਜ ਵੀ ਸਾਨੂੰ ਬੈਠੇ ਹੋਏ ਕਿਤੇ ਨਾ ਕਿਤੇ ਵੇਖ ਰਹੇ ਨੇ। ਆਹੀ ਰਾਏਕੋਟ ਦੀ ਧਰਤੀ ਸੀ ਜਿੱਥੇ ਮਹਾਰਾਜ ਆਏ ਤੇ ਨਾਲ ਤਿੰਨ ਸਿੰਘ ਨਿਗਤ ਵਰਤੀ ਗਿਣਤੀ ਦੇ, ਤੇ ਸੱਚੇ ਪਾਤਸ਼ਾਹ ਨੂੰ ਵੇਖ ਕੇ ਉਸ ਵੇਲੇ ਕਈ ਲੋਕ ਤੇ ਕਿਆਸ ਲਾਉਂਦੇ ਹੋਣਗੇ, ਕਈ ਲੋਕ ਤੇ ਕਹਿੰਦੇ ਹੋਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਖਤਮ ਹੋ ਗਏ, ਇਹਨਾਂ ਦੀ ਸਿੱਖੀ ਇਹਨਾਂ ਦੀ ਉਮਤ ਖਤਮ ਕਰ ਦਿੱਤੀ ਔਰੰਗਜ਼ੇਬ ਬਾਦਸ਼ਾਹ ਨੇ। ਪਰ ਮਹਾਰਾਜ ਨੂੰ ਪਤਾ ਸੀ ਇਹ ਦੁਨੀਆਂ ਦੇ ਲੋਕਾਂ ਨੂੰ ਹਾਰ ਨਜ਼ਰ ਆ ਰਹੀ ਹੈ, ਪਰ ਅਸੀਂ ਜਿੱਤ ਗਏ। ਕੱਲ ਵੀ ਦਾਸ ਨੇ ਅਰਜ ਕੀਤੀ ਸੀ, ਬਾਦਸ਼ਾਹ ਲਿਖਦਾ ਸ਼ਿਕਸਤਨਾਮਾ, ਮਹਾਰਾਜ ਲਿਖਦੇ ਨੇ ਜ਼ਫਰਨਾਮਾ, ਜਿੱਤ ਦੀ ਚਿੱਠੀ। ਤੇ ਸੱਚੇ ਪਾਤਸ਼ਾਹ ਨੂੰ ਉਸ ਵੇਲੇ ਵੀ ਚੜ੍ਹਦੀ ਕਲਾ ਵਿੱਚ ਸਨ ਮਹਾਰਾਜ, ਕਿਉਂਕਿ ਮਹਾਰਾਜ ਨੂੰ ਪਤਾ ਸੀ ਮੇਰੇ ਪੱਲੇ ਸਾਡੇ ਪੱਲੇ ਸੱਚਾਈ ਹੈ, ਤੇ ਸੱਚ ਦੇ ਰਾਹ ਤੇ ਤੁਰਨ ਵਾਲੇ ਲੱਖਾਂ ਹੋਰ ਤਿਆਰ ਹੋ ਜਾਣਗੇ, ਕਰੋੜਾਂ ਤਿਆਰ ਹੋ ਜਾਣਗੇ। ਅੱਜ ਸਾਧ ਸੰਗਤ ਸੱਚੇ ਪਾਤਸ਼ਾਹ ਦੀ ਕੋਈ ਬਖਸ਼ਿਸ਼ ਹੈ, ਲੱਖਾਂ ਦੀ ਗਿਣਤੀ ਵਿੱਚ ਆਹੀ ਰਾਏਕੋਟ ਜਿੱਥੇ ਕਦੇ ਮਹਾਰਾਜ ਆਏ ਤੇ ਇਕੱਲੇ, ਅੱਜ ਲੱਖਾਂ ਦੀ ਗਿਣਤੀ ਵਿੱਚ ਆਪ ਬੈਠੇ।
ਸਾਤ
ਇਹ ਧਰਤੀ ਦੇ ਭਾਵ ਹਨ। ਗੁਰਮੁਖੋ ਇਹ ਧਰਤੀ ਦੇ ਭਾਗ ਹਨ, ਇੱਥੋਂ ਦਾ ਜਰਰਾ ਜਰਰਾ ਪਵਿੱਤਰ ਹੈ। ਖਾਸ ਕਰਕੇ ਰਾਏਕੋਟ ਦੇ ਰਹਿਣ ਵਾਲੇ ਇਲਾਕੇ ਨਿਵਾਸੀ ਸੰਗਤਾਂ ਨੂੰ ਇਹ ਹਮੇਸ਼ਾ ਧਿਆਨ ਰੱਖਣਾ ਚਾਹੀਦਾ, ਜੁੜਨਾ ਤੇ ਸਭ ਨੂੰ ਹੀ ਚਾਹੀਦਾ। ਪਰ ਕੋਈ ਪਤਾ ਨੀ, ਜਿੱਥੇ ਤੁਸੀਂ ਘਰ ਬਣਾਏ ਨੇ ਉੱਥੋਂ ਵੀ ਸੱਚੇ ਪਾਤਸ਼ਾਹ ਲੰਘੇ ਹੋਣ। ਜਿੱਥੇ ਤੂੰ ਕੋਠੀ ਬਣਾ ਰਿਹਾ, ਜਿੱਥੇ ਰਾਏਕੋਟ ਚ ਘਰ ਬਣਾ ਰਿਹਾ, ਕੀ ਪਤਾ ਕਿਹੜੇ ਪਾਸੇ ਗਏ ਨੇ। ਇਤਿਹਾਸ ਵਿੱਚ ਤੇ ਆਏਗਾ ਵੀ ਲੰਮੇ ਜੱਟਪੁਰੇ ਤੋਂ ਆਏ ਤੇ ਇੱਥੇ ਆ ਗਏ, ਰਾਹ ਵਿੱਚ ਵੀ ਕਿੱਥੋਂ ਕਿੱਥੋਂ ਆਏ, ਉਦੋਂ ਕਿਹੜੀ ਪੱਗ ਡੰਡੀ ਸੀ, ਉਹ ਰਾਹ ਕਿੱਧਰ ਦੀ ਆਇਆ, ਇਦੋਂ ਅੱਗੇ ਕਿਹੜੇ ਰਾਹ ਗਏ ਨੇ, ਉਦੋਂ ਕਿਹੜੀਆਂ ਕਿਹੜੇ ਰਸਤੇ ਸਨ, ਇਸ ਗੱਲ ਦਾ ਕੋਈ ਪਤਾ ਅੱਜ ਨਹੀਂ ਲੱਗਦਾ। ਜਿੱਥੇ ਸਾਡੇ ਘਰ ਬੜੇ ਨੇ, ਕੀ ਪਤਾ ਲੱਗਦਾ ਉਹ ਕਿਹੜੇ ਘਰ ਚ ਚਰਨ ਪਾ ਕੇ ਗਏ ਹੋਣ, ਕਿੱਥੋਂ ਲੰਘੇ ਹੋਣ। ਜਰਰਾ ਜਰਰਾ ਇੱਥੋਂ ਦਾ ਪਵਿੱਤਰ, ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਰ ਦੇ ਚਰਨ ਪਏ ਹੋਣ, ਪੁੱਤਰਾਂ ਦੇ ਦਾਨੀ ਜਿੱਥੋਂ ਲੰਘੇ ਹੋਣ, ਉਹਨਾਂ ਘਰਾਂ ਚ ਸਾਨੂੰ ਅੱਜ ਸ਼ਰਾਬਾਂ ਨਹੀਂ ਵਾੜਨੀਆਂ ਚਾਹੀਦੀਆਂ, ਉਹਨਾਂ ਘਰਾਂ ਵਿੱਚ ਸਾਨੂੰ ਅੱਜ ਨਸ਼ੇ ਨਹੀਂ ਵਾੜਨੇ ਚਾਹੀਦੇ ਜਿੱਥੇ ਮਹਾਰਾਜ ਏਡੀ ਵੱਡੀ ਬਖਸ਼ਿਸ਼ ਕਰਕੇ ਗਏ ਨੇ। ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਜ ਕਰ ਰਿਹਾ ਸੀ, ਜੋ ਉਹ ਮੈਂ ਆਪ ਜੀ ਦੇ ਚਰਨਾਂ ਚ ਹੁਣ ਦੋ ਕੁ ਮਿੰਟ ਬੇਨਤੀ ਕਰ ਲਵਾਂ। ਪਹਿਲਾਂ ਤੇ ਵਧਾਈ ਉਹਨਾਂ ਨੂੰ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਸਾਰੇ ਵਧਾਈ ਦੇ ਪਾਤਰ ਹੋ। ਆਪਣੇ ਜੀਵਨ ਵਿੱਚ ਪੰਜ ਪੰਜ ਨੂੰ ਹੋਰ ਜੋੜਨ ਦਾ ਯਤਨ ਕਰੋ, ਬਹੁਤ ਵੱਡੀ ਸੇਵਾ। ਅੱਜ ਪੰਥ ਨੂੰ ਸਭ ਤੋਂ ਵੱਡੀ ਲੋੜ ਹੈ ਇਸ ਗੱਲ ਦੀ, ਅਸੀਂ ਟੁੱਟਿਆਂ ਨੂੰ ਜੋੜਨ ਦਾ ਯਤਨ ਕਰੀਏ। ਅੱਜ ਅਜੋਕਾ ਸਮਾਂ ਇਸ ਗੱਲ ਦੀ ਮੰਗ ਕਰਦਾ, ਗੁਰਮਤ ਦੇ ਪ੍ਰਚਾਰ ਦੀ ਪਸਾਰ ਦੀ ਬੜੀ ਘਾਟ ਹੈ, ਸਾਰੇ ਡੱਟ ਕੇ ਪਹਿਰੇਦਾਰ ਬਣੀਏ। ਬੱਚਿਆਂ ਪ੍ਰਤੀ, ਮਾਤਾ ਪਿਤਾ ਪ੍ਰਤੀ ਸਾਡੇ ਫਰਜ਼ ਹਨ, ਧਰਮ ਪ੍ਰਤੀ ਵੀ ਸਾਡਾ ਕੋਈ ਫਰਜ਼ ਹੈ। ਤੇ ਦਾਸ ਸਾਹਿਬ ਦੇ ਚਰਨਾਂ ਚਰਜ ਕਰ ਰਿਹਾ ਸੀ, ਪ੍ਰੋਫੈਸਰ ਨੇ, ਪ੍ਰੋਫੈਸਰ ਜੋਤ ਸਿੰਘ ਨੇ ਅਰਦਾਸ ਕੀਤੀ, ਅੰਮ੍ਰਿਤਸਰ ਸਾਹਿਬ ਦੇ ਖਾਲਸਾ ਕਾਲਜ ਦੇ ਪ੍ਰੋਫੈਸਰ ਨਨਕਾਣਾ ਸਾਹਿਬ ਅਰਦਾਸ ਕੀਤੀ। ਉਹਨਾਂ ਨੇ 128 ਸਰੀਰ, ਬਹੁਤ ਵੱਡਾ ਢੇਰ ਲਾਸ਼ਾਂ ਦਾ ਲੱਗ ਗਿਆ, ਤੇ ਅਰਦਾਸ ਕਰਨ ਤੋਂ ਪਹਿਲਾਂ ਉਹਨਾਂ ਨੇ ਆਖਿਆ ਸੀ, ਜਿਹੜੇ ਲੋਕ ਸਿੱਖ ਧਰਮ ਤੇ ਕਿੰਤੂ ਪਰੰਤੂ ਸ਼ੰਕੇ ਕਰਦੇ ਨੇ, ਅੱਜ ਅੱਖਾਂ ਨਾਲ ਆ ਕੇ ਵੇਖੋ, ਸਿੱਖ ਜੋ ਕਹਿੰਦੇ ਨੇ ਉਹ ਕਰਕੇ ਵੀ ਵਿਖਾਉਂਦੇ ਨੇ। ਤੇ ਸਤਸੰਗ ਜੀ, ਜਦੋਂ ਚਿਖਾ ਨੂੰ ਅੱਗ ਦੇ ਦਿੱਤੀ ਗਈ, ਲਟਾ ਲਟ ਅੱਗ ਮੱਚ ਰਹੀ ਸੀ, ਉਧਰੋਂ ਸ਼੍ਰੋਮਣੀ ਕਮੇਟੀ ਦੇ ਮਤੇ ਲਿਖੇ ਜਾ ਰਹੇ ਸਨ, ਸ਼੍ਰੋਮਣੀ ਕਮੇਟੀ ਦੇ ਮਤੇ ਲਿਖੇ ਗਏ, ਔਰ ਉਹਨਾਂ ਮਤਿਆਂ ਦੇ ਵਿੱਚ, ਅਸੂਲਾਂ ਦੇ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਅੱਜ ਤੋਂ ਮੁੜ ਕੇ ਇਹੋ ਜਿਹੇ ਬੇਵਿਚਾਰੀ, ਇਹੋ ਜਿਹੇ ਦੁਰਾਚਾਰੀ, ਇਹੋ ਜਿਹੇ ਪਖੰਡੀਆਂ ਦੰਭੀਆਂ ਦੇ ਹੱਥ ਕਦੇ ਵੀ ਗੁਰੂ ਘਰ ਦਾ ਪ੍ਰਬੰਧ ਨਹੀਂ ਦਿੱਤਾ ਜਾਵੇਗਾ, ਇਹੋ ਜਿਹੇ ਲੋਕ ਕਦੇ ਗੁਰਦੁਆਰਿਆਂ ਦੇ ਪ੍ਰਬੰਧਕ ਨਹੀਂ ਬਣਨਗੇ। ਕੌਣ? ਜਿਹੋ ਜਿਹਾ ਨਰੈਣੂ ਮਹੰਤ ਸੀ, ਉੱਥੇ ਸਿੱਖਾਂ ਨੇ ਇਹ ਅਰਦਾਸ ਕੀਤੀ ਸੀ ਤੇ ਮਤੇ ਪਾ ਦਿੱਤੇ ਗਏ ਸੀ, ਅੱਜ ਤੋਂ ਮੁੜ ਕੇ ਇਹਨਾਂ ਨੂੰ ਕਾਬਜ ਨਹੀਂ ਹੋਣ ਦਿੱਤਾ ਜਾਏਗਾ। ਪਰ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਆ ਕਿ ਕਿਰਪਾਨਾਂ ਪਾ ਕੇ ਤੇ ਪੱਗਾਂ ਬੰਨ੍ਹ ਕੇ ਆ ਗਏ ਨੇ, ਰੂਹਾਂ ਕਈਆਂ ਵਿੱਚ ਨਰੈਣੂ ਮਹੰਤ ਦੀਆਂ ਫਿਰਦੀਆਂ ਨੇ, ਨਰੈਣੂ ਵਰਗੇ ਮਹੰਤਾਂ ਦੀਆਂ ਰੂਹਾਂ ਅੱਜ ਵੀ ਇਹਨਾਂ ਲੋਕਾਂ ਵਿੱਚ ਫਿਰਦੀਆਂ ਨੇ। ਸਿਰਫ ਪਹਿਰਾਵੇ ਬਦਲ ਗਏ ਨੇ, ਉਹ ਡਾਕਟਰਾਂ ਦੇ ਸਰੀਰ ਬਦਲੇ ਨੇ, ਇਹ ਹੈ ਉਹੀ ਜਲਾਦ ਨੇ ਜਿਨ੍ਹਾਂ ਨੇ ਕਿਸੇ ਸਮੇਂ ਉਹ ਨਿੱਕਿਆਂ ਨਿੱਕਿਆਂ ਬੱਚਿਆਂ ਦੇ ਟੋਟੇ ਟੋਟੇ ਕੀਤੇ, ਭਰੂਣ ਹੱਤਿਆ ਹੋ ਰਹੀ ਹੈ। ਤੇ ਜੇ ਦਾਜ ਦਹੇਜ ਲੈਣ ਦੇਣ ਵਾਲੀ ਇਹ ਬਿਮਾਰੀ, ਨਾ ਮੁਰਾਦ ਬਿਮਾਰੀ ਸਾਡੇ ਸਮਾਜ ਵਿੱਚੋਂ ਖਤਮ ਹੋ ਜਾਵੇ, ਤੇ ਜਿਹੜਾ ਇਹ ਧੀਆਂ ਨੂੰ ਪੇਟ ਵਿੱਚ ਹੀ ਮਾਰ ਦੇਣਾ, ਆਪ ਹੀ ਖਤਮ ਹੋ ਜਾਏਗਾ। ਦਾਜ ਦੇ ਲੋਭੀਆਂ ਨੇ ਬੜੇ ਬੜੇ ਵੱਡੇ ਮੂੰਹ ਅੱਡੇ ਹੋਏ ਨੇ, ਸੌਦੇ ਹੁੰਦੇ ਨੇ, ਜਿਵੇਂ ਮੰਡੀਆਂ ਚ ਲੋਕ ਪੁੱਛਦੇ ਨੇ ਫਲਾਣਾ ਸਿਆ ਤੂੰ ਮੱਝ ਵੇਚਣੀ ਹੈ, ਮੱਝ ਦਾ ਕੀ ਲੈਣਾ, ਕਿੰਨੇ ਪੈਸੇ ਲੈਣੇ ਨੇ, 20,000 30,000, ਤੂੰ ਗੱਡੀ ਵੇਚਣੀ ਹੈ, ਗੱਡੀ ਦਾ ਕੀ ਲੈਣਾ, ਇਹਦਾ ਲੋਕ ਪੁੱਛਦੇ ਨੇ ਫਲਾਣਾ ਸਿਆ ਤੇਰਾ ਮੁੰਡਾ ਜਵਾਨ ਹੋ ਗਿਆ, ਮੁੰਡੇ ਦਾ ਕੀ ਲੈਣਾ, ਗੱਡੀ ਲਏਗਾ ਕਿ ਮੋਟਰਸਾਈਕਲ, ਕਿਹੜੀ ਗੱਡੀ ਲਏਗਾ, ਮੁੰਡੇ ਦਾ ਕੀ ਲਓਗੇ, ਏਦਾਂ ਲੋਕ ਅੱਜ ਆ ਕੇ ਪੁੱਛਦੇ ਨੇ ਵੀ ਤੇਰਾ ਮੁੰਡਾ ਜਵਾਨ ਹੈ। ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ ਨੇ, ਵਿੱਚ ਫਰਨੀਚਰ ਨਹੀਂ ਲਿਆ ਕੇ ਰੱਖਦੇ, ਕੀ ਗੱਲ ਬਈ, ਕਹਿਣਗੇ ਆ ਹੀ ਜਾਣਾ, ਨਾਲੇ ਮੁੰਡਾ ਜੇ 5 ਸਾਲਾਂ ਦਾ ਹੀ ਹੋਵੇ, ਭਾਵੇਂ ਹੁਣੀ ਉਹ ਉਡੀਕਾਂ ਲੱਗੀਆਂ ਹੋਈਆਂ ਨੇ, ਆ ਜਾਣਾ ਸਾਰਾ ਕੁਛ, ਹੁਣੀ ਆਸ ਲੱਗੀ ਆ ਵੀ ਗੱਡੀ ਤੇ ਆ ਹੀ ਜਾਣੀ ਹੈ, ਦਾਜ ਦਹੇਜ ਵਿੱਚ ਤੇ ਗੱਡੀ ਮਿਲ ਹੀ ਜਾਣੀ। ਪਰ ਗੁਰਮੁਖੋ ਇਹਨਾਂ ਗੱਲਾਂ ਤੋਂ ਕਿਨਾਰਾ ਕਰੋ, ਹੱਕ ਸੱਚ ਦੀ ਕਮਾਈ ਹੋਵੇ, ਜੇ ਪਿਓ ਨੇ ਸਿਸਕੀਆਂ ਭਰਦੇ ਨੇ ਧੀ ਦੇ ਪਿਤਾ ਨੇ, ਸਿਸਟੀਆਂ ਭਰਦੇ ਨੇ ਤੈਨੂੰ ਗੱਡੀ ਦਿੱਤੀ ਨਾ ਕੋਈ ਪਤਾ ਨੀ ਸਾਰਾ ਟੱਬਰ ਲੈ ਕੇ ਟਰੱਕ ਥੱਲੇ ਵੜ ਜਾਏ ਇਹੋ ਜਿਹੀਆਂ ਗੱਡੀਆਂ ਦਾ ਕੋਈ ਪਤਾ ਨੀ ਹੱਕ ਸੱਚ ਦੀ ਜਿਹੜੀ ਕਮਾਈ ਹੋਵੇ ਉਹਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਬਰਕਤਾਂ ਪੈਂਦੀਆਂ ਤੇ ਸਾਧ ਸੰਗਤ ਜੀ ਬਹੁਤ ਭੈੜੀ ਨਾ ਮੁਰਾਦ ਬਿਮਾਰੀ ਤੇ ਗੱਲ ਚੱਲਦੀ ਸੀ ਮਨ ਕਹਿੰਦੇ ਜੀ ਮਰਦਾ ਨਹੀਂ ਕਿਵੇਂ ਮਨ ਮਾਰਿਆ ਜਾਵੇ ਤੇ ਮੈਂ ਆਪ ਜੀ ਦੇ ਚਰਨਾਂ ਚ ਇੱਥੋਂ ਅਰਜ ਅੱਗੇ ਗੱਲ ਚਲੀ ਗਈ ਕਿ ਮਨ ਕੌਣ ਹੈ ਐਸਾ ਜਿਹੜਾ ਨਹੀਂ ਮਾਰਦਾ ਮਨ ਅਸੀਂ ਸਾਰੇ ਮਾਰਨੇ ਆ ਧੀਆਂ ਪਿੱਛੇ ਮਨ ਮਾਰਨਾ ਪੈਂਦਾ ਆਪਣੇ ਪਿਤਾ ਨੂੰ ਧੀਆਂ ਦੇ ਪਿਤਾ ਨੂੰ ਮਨ ਮਾਰਨਾ ਪੈਂਦਾ ਕਦੇ ਬਰਾਤ ਬੂਹੇ ਵਿੱਚ ਆਈ ਬੈਠੀ ਹੁੰਦੀ ਹੈ ਤੇ ਵਿਚੋਲਾ ਕਈ ਵਾਰੀ ਕੁੜਮ ਵੀ ਆ ਕੇ ਕਹਿ ਦਿੰਦਾ ਸਾਡੀ ਤੁਸੀਂ ਬੇਇੱਜ਼ਤੀ ਕਰਾਤੀ ਸਾਡੀ ਤੁਹੀਨ ਕਰਾਤੀ ਪ੍ਰਬੰਧ ਨਹੀਂ ਵਧੀਆ ਕੀਤਾ ਆਹ ਚੀਜ਼ ਨਹੀਂ ਵਧੀਆ ਆਹ ਚੀਜ਼ ਨਹੀਂ ਵਧੀਆ ਉਸ ਵੇਲੇ ਲੜਕੀ ਦੇ ਪਿਤਾ ਦਾ ਮਨ ਇਹ ਕਹਿੰਦਾ ਹੁੰਦਾ ਕਿ ਬਾਂਹ ਤੋਂ ਫੜਾਂ ਤੇ ਬਾਹਰ ਕੱਢ ਦੇ ਵੀ ਚੱਲ ਬਾਹਰ ਪਰ ਕਿਉਂ ਨਹੀਂ ਬੋਲਦੇ ਉਸ ਵੇਲੇ ਅਸੀਂ ਕਹਿੰਦੇ ਹਾਂ ਨਾਨਾ ਨਾ ਮਨਾ ਜੇ ਤੇਰੀ ਮੰਨ ਲਈ ਨਾ ਮੇਰੀ ਧੀ ਸਦਾ ਬੂਹੇ ਚ ਬੈਠੀ ਰਹੇਗੀ ਮਨ ਦੀ ਨਹੀਂ ਮੰਨਦੇ ਅਸੀਂ ਮਨ ਮਾਰ ਲੈਂਦੇ ਹਾਂ ਉਸ ਵੇਲੇ ਮਨ ਤੇ ਕਹਿੰਦਾ ਕਿ ਜਦੋਂ ਦਾਮਾਦ ਦਾਮਾਦ ਸਾਡਾ ਉਹ ਦੋ ਤਿੰਨ ਮਹੀਨਿਆਂ ਬਾਅਦ ਬੂਹੇ ਚ ਆ ਕੇ ਬਹਿ ਜਾਂਦਾ ਕਦੇ 20,000 ਮੰਗਦਾ ਕਦੇ ਮੋਟਰਸਾਈਕਲ ਮੰਗਦਾ ਕਦੇ ਕੁਛ ਮੰਗਦਾ ਇਹਨਾਂ ਦਾਮਾਦਾਂ ਨੂੰ ਇਹਨਾਂ ਨੂੰ ਰਿਸ਼ਤੇਦਾਰਾਂ ਨੂੰ ਬਾਹਰ ਤੋਂ ਫੜ ਕੇ ਘਰ ਤੋਂ ਬਾਹਰ ਕੱਢ ਦਈਏ ਪਰ ਫਿਰ ਅਸੀਂ ਸੋਚਦੇ ਹਾਂ ਨਹੀਂ ਸਾਡੀ ਧੀ ਧਿਆਣੀ ਘਰ ਚ ਬੈਠੀ ਰਹੇਗੀ ਜੀ ਤੇ ਸਾਡਾ ਕਰਦਾ ਵੀ ਇਹਨੂੰ ਸਭ ਤੋਂ ਵੱਧ ਕੁੱਟੀਏ ਜਿਹੜਾ ਸਹੇੜਿਆ ਹੁੰਦਾ ਪਰ ਅਸੀਂ ਫਿਰ ਮਨ ਮਾਰਨੇ ਆ ਉਸ ਵੇਲੇ ਇਸੇ ਨੂੰ ਮਨ ਮਾਰਨਾ ਕਹਿੰਦੇ ਨੇ ਬੰਦਾ ਧੀਆਂ ਪਿੱਛੇ ਆਪਣਾ ਮਨ ਮਾਰਦਾ ਤੇ ਤੁਹਾਡੇ ਘਰਾਂ ਦੇ ਵਿੱਚ ਪੁੱਤ ਜਵਾਨ ਨੇ ਪੁੱਤਰਾਂ ਪਿੱਛੇ ਮਨ ਮਾਰਦੇ ਹੋ ਪੁੱਤ ਕਹਿੰਦਾ ਮੋਟਰਸਾਈਕਲ ਲੈਣਾ ਤੁਸੀਂ ਕਹਿੰਦੇ ਨਹੀਂ ਲੈ ਕੇ ਦੇਣਾ ਉਹ ਫਿਰ ਧਮਕੀ ਦਿੰਦਾ ਕਿ ਮੈਂ ਕੁਝ ਖਾ ਕੇ ਮਰ ਜਾਂਗਾ ਜੀ ਨਹੀਂ ਸੀ ਕਰਦਾ ਬਾਪੂ ਦਾ ਲੈ ਕੇ ਦੇਣ ਨੂੰ ਮਨ ਨਹੀਂ ਕਰਦਾ ਪਰ ਮਨ ਮਾਰ ਕੇ ਵੀ ਤੁਸੀਂ ਅੜਤੀਏ ਤੋਂ ਭਾਵੇਂ ਚੁੱਕਣੇ ਪੈਣ ਫਿਰ ਵੀ ਲੈ ਕੇ ਦਿੰਦੇ ਹੋ ਇਹੀ ਆ ਮਨ ਮਾਰਨਾ ਨੌਕਰੀਆਂ ਕਰਨ ਵਾਲੇ ਜਿਹੜੇ ਨੇ ਤੁਹਾਡੇ ਵਿੱਚ ਬੈਠੇ ਨੇ ਜਿਹੜੇ ਨੌਕਰੀਆਂ ਕਰਦੇ ਨੇ ਡਿਊਟੀਆਂ ਕਰਦੇ ਨੇ ਉਹ ਜਦੋਂ ਜਾਂਦੇ ਨੇ ਕਈ ਵਾਰੀ ਵੱਡੇ ਆਫੀਸਰ ਮਾਲਕ ਨੇ ਜਿਹੜੇ ਉਹ ਕਈ ਵਾਰੀ ਝਿੜਕ ਦਿੰਦੇ ਨੇ ਤੂੰ ਛੁੱਟੀਆਂ ਬਹੁਤੀਆਂ ਕਰਦਾ ਤੂੰ ਆਉਂਦਾ ਨੀ ਟਾਈਮ ਤੇ ਕਈ ਕੁਝ ਕਹਿੰਦੇ ਨੇ ਉਸ ਵੇਲੇ ਜੀ ਤੇ ਕਰਦਾ ਵੀ ਮੈਂ ਵੀ ਦੋ ਚਾਰ ਸੁਣਾ ਦਿਆਂ ਮਨ ਤੇ ਅੰਦਰੋਂ ਬੋਲਦਾ ਹੁੰਦਾ ਪਰ ਫਿਰ ਮਨ ਨੂੰ ਸਮਝਾ ਲਈਦਾ ਨੌਕਰੀ ਤੋਂ ਹੱਥ ਤੋਂ ਬੈਠਾਂਗੇ ਚੁੱਪ ਕਰ ਜਾ ਇਹਨੂੰ ਹੀ ਮਨ ਮਾਰਨਾ ਕਹਿੰਦੇ ਨੇ ਮੰਤਰੀ ਏਡੇ ਏਡੇ ਵੱਡੇ ਜਿਨ੍ਹਾਂ ਦੀਆਂ 10-10 ਗੱਡੀਆਂ ਦੇ ਉੱਤੇ ਲਾਲ ਬੱਤੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਦਾ ਆਮ ਬੰਦਾ ਇੱਕ ਵੋਟਾਂ ਇਲੈਕਸ਼ਨ ਦੇ ਟਾਈਮ ਉੱਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਸ ਵੇਲੇ ਇੱਕ ਆਮ ਬੰਦਾ ਉੱਠ ਕੇ ਕਹਿ ਦਿੰਦਾ ਉਹ ਤੂੰ ਅੱਜ ਸਾਡੇ ਪਿੰਡ ਚ ਮੂੰਹ ਚੁੱਕ ਕੇ ਆ ਗਿਆ ਗਲੀਆਂ ਨੀ ਪੱਕੀਆਂ ਕੀਤੀਆਂ ਨਾਲੀਆਂ ਨੀ ਪੱਕੀਆਂ ਹੋਈਆਂ ਸਾਡਾ ਸਕੂਲ ਨੀ ਬਣਿਆ ਸਾਡਾ ਪੰਚਾਇਤ ਘਰ ਨੀ ਬਣਿਆ ਮੰਤਰੀ ਦਾ ਜੀ ਤੇ ਕਰਦਾ ਹੁੰਦਾ ਵੀ ਕੱਢ ਕੇ ਰਿਵਾਲਵਰ ਗੋਲੀ ਮਾਰਦੇ ਆ ਇਹਦੇ ਮਨ ਤੇ ਇਹ ਕਹਿੰਦਾ ਹੁੰਦਾ ਪਰ ਫਿਰ ਹੱਥ ਜੋੜੀ ਨਾ ਜੀ ਤੁਹਾਡਾ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਜਿੰਨੀਆਂ ਮਰਜ਼ੀ ਮਾਰ ਲਓ ਮੈਂ ਤੁਹਾਡਾ ਸੇਵਾਦਾਰ ਹਾਂ ਮੈਂ ਤੁਹਾਡਾ ਅਦਨਾ ਸੇਵਕ ਹਾਂ ਮੈਨੂੰ ਇੱਕ ਵਾਰੀ ਜਿਤਾ ਦਿਓ ਇਹ ਮੰਤਰੀ ਲੋਕਾਂ ਨੂੰ ਹੀ ਮਨ ਮਾਰਨਾ ਪੈਂਦਾ ਰਾਜਨੀਤਿਕ ਬੰਦਿਆਂ ਨੂੰ ਵੀ ਮਨ ਮਾਰਨਾ ਪੈਂਦਾ ਆ ਡਰਾਈਵਰ ਟਰੱਕ ਚਲਾਉਣ ਵਾਲੇ ਨੇ ਇਹਨਾਂ ਨੂੰ ਕਈ ਵਾਰੀ ਮਨ ਮਾਰਨਾ ਪੈਂਦਾ ਇੱਕ ਆਮ ਜਿਹਾ ਬੰਦਾ ਵੀ ਉਹਨੇ ਗਾਖਾਖੀ ਵਰਦੀ ਪਾਈ ਹੋਵੇ ਉਹ ਵੀ ਦੋ ਲੱਤ ਜੜ ਦਿੰਦਾ ਉਹਦੇ ਕੰਨ ਕੋਲ ਗੁੱਸਾ ਤੇ ਉਹਨਾਂ ਨੂੰ ਬਥੇਰਾ ਜੜਦਾ ਪਰ ਮਨ ਮਾਰਨਾ ਪੈਂਦਾ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਦਿਨ ਵਿੱਚ ਕਈ ਕਈ ਵਾਰੀ ਮਨ ਮਾਰਨਾ ਪੈਂਦਾ ਸਾਡਾ ਜੋ ਮਨ ਕਹਿੰਦਾ ਅਸੀਂ ਉਹ ਨਹੀਂ ਕਰਦੇ ਜੇ ਕਰਾਂਗੇ ਤੇ ਪਵਾੜੇ ਪੈਣਗੇ ਸਾਡੀਆਂ ਧੀਆਂ ਘਰ ਚ ਬੈਠੀਆਂ ਰਹਿਣਗੀਆਂ ਸਾਡੇ ਪੁੱਤ ਰੁੱਸ ਕੇ ਚਲੇ ਜਾਣਗੇ ਨੌਕਰੀ ਤੋਂ ਹੱਥ ਧੋ ਬੈਠਾਂਗੇ ਜੇ ਅਸੀਂ ਆਪਣੀਆਂ ਧੀਆਂ ਪਿੱਛੇ ਮਨ ਮਾਰ ਸਕਨੇ ਆ ਜੇ ਬੱਚਿਆਂ ਪਿੱਛੇ ਪੁੱਤਰਾਂ ਪਿੱਛੇ ਮਨ ਮਾਰ ਸਕਨੇ ਆ ਜੇ ਨੌਕਰੀਆਂ ਪਿੱਛੇ ਮਨ ਮਾਰ ਸਕਨੇ ਆ ਜੇ ਕੁਰਸੀਆਂ ਪਿੱਛੇ ਮਨ ਮਾਰ ਸਕਨੇ ਆ ਤੇ ਗੁਰੂ ਵਾਰੀ ਸਾਡਾ ਮਨ ਕਿਉਂ ਨਹੀਂ ਮਰਦਾ ਉਦੋਂ ਅਸੀਂ ਕਹਿੰਦੇ ਨਾ ਜੀ ਨਾ ਮੇਰਾ ਮਨ ਨਹੀਂ ਮੰਨਦਾ ਮਨ ਤੇ ਤੇਰਾ ਕਈ ਗੱਲਾਂ ਚ ਨਹੀਂ ਮੰਨਦਾ ਅਸੀਂ ਮਨ ਦੀ ਹਰ ਜਗ੍ਹਾ ਥੋੜਾ ਮੰਨਦੇ ਹਾਂ ਜਦੋਂ ਸਵੇਰੇ ਉੱਠਣ ਦੀ ਗੱਲ ਕਰੋ ਵੀ ਇਸ਼ਨਾਨ ਕਰਿਆ ਕਰੋ 3 ਵਜੇ ਉੱਠੋ ਕਹਿਣਗੇ ਨਾ ਜੀ ਮਨ ਨਹੀਂ ਮੰਨਦਾ ਨਿਤਨੇਮ ਕਰ ਕਹਿੰਦਾ ਮਨ ਨਹੀਂ ਮੰਨਦਾ ਉਦੋਂ ਵੀ ਆਪਣਾ ਮਨ ਮਾਰ ਵੀ ਮੇਰੇ ਗੁਰੂ ਦਾ ਹੁਕਮ ਆ ਮਨਾ ਤੇਰੀ ਨਹੀਂ ਮੰਨਣੀ ਮੈਂ ਤੇਰੀ ਨਹੀਂ ਸੁਣਨੀ ਅਸੀਂ ਕਈ ਥਾਵਾਂ ਉੱਤੇ ਆਪਣੇ ਮਨ ਦੀ ਨਹੀਂ ਸੁਣਦੇ ਸਾਡਾ ਮਨ ਤੇ ਬਹੁਤ ਕੁਛ ਕਹਿੰਦਾ ਮਨ ਤੇ ਵੱਡੀਆਂ ਵੱਡੀਆਂ ਉਡਾਰੀਆਂ ਮਾਰਦਾ ਮਨ ਤੇ ਕਹਿੰਦਾ ਵੀ ਅਮਰੀਕਾ ਚੱਲੀਏ ਸੌਖਾ ਹੀ ਆ ਕੰਮ ਮਨ ਤੇ ਬਹੁਤ ਕੁਛ ਕਹਿੰਦਾ ਪਰ ਮਨ ਦੀ ਹਮੇਸ਼ਾ ਨਹੀਂ ਮੰਨੀ ਜਾਂਦੀ ਅਸੀਂ ਮਨ ਦੀ ਹਮੇਸ਼ਾ ਨਹੀਂ ਮੰਨਦੇ ਤੇ ਜਦੋਂ ਵੀ ਕਿਤੇ ਗੁਰੂ ਵਾਲੇ ਬੰਨ ਦੀ ਗੱਲ ਆਵੇ ਉਦੋਂ ਕਹਿੰਦੇ ਸਾਡਾ ਮਨ ਨਹੀਂ ਮੰਨਦਾ ਤੇ ਮਨ ਜੇ ਜੁੜ ਜਾਵੇ ਇਹਦੇ ਵਰਗਾ ਮਿੱਤਰ ਕੋਈ ਨਹੀਂ ਜੇ ਗਲਤ ਪਾਸੇ ਚੱਲ ਪਵੇ ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹੋ। ਮਨ ਮਿੱਤਰ ਵੀ ਹੈ, ਸਭ ਨਾਲੋਂ ਵੱਡਾ ਮਿੱਤਰ ਹੈ ਜੇ ਚੰਗੇ ਪਾਸੇ ਲੱਗੇ, ਕਿਉਂਕਿ ਡਰਾਈਵਰ ਤੇ ਸਾਡੀ ਬਾਡੀ ਦਾ ਇਹੀ ਹੈ, ਸਾਡੇ ਸਰੀਰ ਨੂੰ ਚਲਾਉਣ ਵਾਲਾ ਤੇ ਮਨ ਜਿੱਧਰ ਮਰਜ਼ੀ ਲੈ ਜਾਵੇ। ਜੇ ਮਨ ਚੰਗੇ ਪਾਸੇ ਲੱਗ ਗਿਆ ਤੇ ਸਰੀਰ ਨੇ ਆਪੇ ਚੰਗੇ ਪਾਸੇ ਲੱਗ ਜਾਣਾ, ਅੱਖਾਂ ਵੇਖਣਗੀਆਂ ਚੰਗਾ, ਕੰਨ ਸੁਣਨਗੇ ਚੰਗਾ, ਜੀਭ ਬੋਲੇਗੀ ਚੰਗਾ, ਫਿਰ ਹਮੇਸ਼ਾ ਅੱਛਾ ਹੀ ਹੋਏਗਾ, ਕੋਈ ਗੱਲ ਮਾੜੀ ਨਹੀਂ ਹੋਏਗੀ। ਤੇ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਕਿਰਪਾ ਜਿਨ੍ਹਾਂ ਉੱਤੇ ਹੋ ਗਈ, ਉਹ ਆਪਣੇ ਮਨ ਦੇ ਨਹੀਂ ਸੁਣਦੇ। ਮਨ ਕਹਿੰਦਾ ਮੈਂ ਸਤ ਸੰਗਤ ਵਿੱਚ ਨਹੀਂ ਜਾਣਾ, ਇਹ ਕਹਿੰਦਾ ਨਹੀਂ। ਆ ਹੁਣ ਇੰਨੀ ਗਰਮੀ ਦੇ ਵਿੱਚ, ਇੱਕ ਇੰਨੀ ਗਰਮੀ ਚ ਖਿਮਾ ਕਰਨਾ, 50% ਉਹ ਲੋਕ ਨੇ ਜਿਹੜੇ 24 ਘੰਟੇ ਬੋਲਦੇ ਰਹਿੰਦੇ ਨੇ, ਚੁੱਪ ਕਰਦੇ ਨੇ। ਕਈਆਂ ਦਾ ਸੁਭਾਅ ਹੁੰਦਾ ਘੱਟ ਬੋਲਣਾ, ਕਈਆਂ ਦਾ ਸੁਭਾਅ ਹੁੰਦਾ ਲਗਾਤਾਰ ਬੋਲਣਾ। ਕਈ ਬੰਦੇ ਏਦਾਂ ਦੇ ਨੇ ਜਿਹੜੇ ਕਹਿਣਗੇ ਵੀ ਜਦੋਂ ਕੋਈ ਚੁੱਪ ਕਰ ਜਾ ਮੇਰਾ ਤਾਂ ਸਾਹ ਰੁਕ ਜਾਂਦਾ, ਮੈਂ ਬੋਲੋ ਬਿਨਾਂ ਨਹੀਂ ਰਹਿ ਸਕਦਾ। ਬਹੁਤ ਬੋਲਣ ਦੀ ਆਦਤ ਹੁੰਦੀ ਕਈਆਂ ਨੂੰ, ਤੇ 2-2.5 ਘੰਟੇ ਚੁੱਪ ਕਰਕੇ ਬਹਿ ਜਾਣਾ, ਇਹ ਮਨ ਮਾਰਿਆ ਹੀ ਹੈ ਤੇ ਤਾਂ ਹੀ ਬੈਠੇ ਆ 2 ਘੰਟੇ ਅਸੀਂ ਮਨ ਮਾਰਿਆ। ਇਸੇ ਤਰ੍ਹਾਂ ਸਵੇਰੇ ਉੱਠਣ ਵੇਲੇ ਵੀ ਮਨ ਮਾਰਨਾ ਵੀ ਨਹੀਂ ਮਨਾ, ਤੂੰ ਕਹਿੰਦਾ ਸੌ, ਮੈਂ ਤੇਰੀ ਨਹੀਂ ਮੰਨਣੀ, ਮੈਂ ਗੁਰੂ ਦੀ ਮੰਨਣੀ। ਮਨ ਮਾਰੋ ਆਪਣਾ, ਅਸੀਂ ਉੱਥੇ ਆ ਕੇ ਕਹਿ ਦਿੰਦੇ ਹਾਂ ਨਾ ਜੀ ਮੇਰਾ ਮਨ ਨਹੀਂ ਮੰਨਦਾ, ਇਹ ਨਹੀਂ ਕਹਿਣਾ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ। ਮਨ ਜਿੱਤ ਲਿਆ ਜਿਨ੍ਹਾਂ ਨੇ, ਉਹਨਾਂ ਨੇ ਸਾਰਾ ਜੱਗ ਜਿੱਤ ਲਿਆ। ਤੇ ਸਾਧ ਸੰਗਤ ਜੀ ਧਿਆਨ ਦੇਣਾ, ਦਾਸ ਸਾਹਿਬ ਦੇ ਚਰਨਾਂ ਚ ਕੱਲ ਅਰਜ਼ ਕੀਤੀ ਸੀ, ਸੰਗਤ ਨੇ ਹੁਕਮ ਕੀਤਾ ਸੀ ਕਿ ਅਸੀਂ ਸਾਹਿਬਜ਼ਾਦਿਆਂ ਦਾ ਪ੍ਰਸੰਗ ਸੁਣਾਇਓ, ਕੱਲ ਆਪਾਂ ਰਲ ਮਿਲ ਕੇ ਵਿਚਾਰਿਆ। ਤੇ ਅੱਜ ਇੱਥੋਂ ਦੇ ਇਲਾਕੇ ਵਿੱਚ ਜਿਵੇਂ ਮਹਾਰਾਜ ਆਏ ਨੇ, ਮੈਂ ਥੋੜੇ ਸਮੇਂ ਵਿੱਚ, ਬਹੁਤਾ ਸਮਾਂ ਨਹੀਂ, ਮੈਨੂੰ ਪਤਾ ਗਰਮੀ ਬੜੀ ਹੈ, ਨਿੱਕੇ ਨਿੱਕੇ ਬੱਚੇ ਵੀ ਤੁਹਾਡੇ ਵਿੱਚ ਬੈਠੇ ਨੇ, ਕੱਲ ਐਤਵਾਰ ਸੀ, ਪਰਸੋਂ ਸ਼ਨੀਵਾਰ ਸੀ, ਛੁੱਟੀਆਂ ਸਨ। ਹੁਣ ਕਈ ਮੈਨੂੰ ਪਤਾ ਨੌਕਰੀਆਂ ਜਾਣ ਵਾਲੇ ਨੇ ਕੱਲ ਨੂੰ, ਕਈਆਂ ਨੇ ਡਿਊਟੀਆਂ ਤੇ ਜਾਣਾ, ਫਿਰ ਕਈ ਕਹਿਣਗੇ ਬਾਬੇ ਤੇ ਵਿਹਲੇ ਹੀ, ਅਸੀਂ ਤੇ ਸਵੇਰੇ ਡਿਊਟੀ ਵੀ ਜਾਣਾ। ਪਰ ਗੁਰਮੁਖੋ ਇਸੇ ਤਰ੍ਹਾਂ ਵਿਹਲੇ ਤੇ ਅਸੀਂ ਵੀ ਨਹੀਂ, ਰੋਜ਼ ਇਸੇ ਤਰ੍ਹਾਂ ਹੀ ਚੱਲਦਾ, ਅੱਜ ਕਿਤੇ ਕੱਲ ਕਿਤੇ ਪਰਸੋਂ ਕਿਤੇ, 4-4, 5-5 ਕਿਲੋਮੀਟਰ ਰੋਜ਼ ਦਾ ਸਫ਼ਰ ਵੀ ਹੁੰਦਾ। ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਤੁਹਾਡੀਆਂ ਸੀਸਾਂ ਨਾਲ ਸਪਿਰਿਟ ਬਣਿਆ ਰਹਿੰਦਾ, ਜਦੋਂ ਸੰਗਤ ਪਿਆਰ ਦੇਵੇ ਫਿਰ ਆਪੇ ਤੁਰੇ ਰਹਿੰਦਾ, ਮਹਾਰਾਜ ਦੀ ਕਿਰਪਾ। ਤੇ ਸੰਗਤ ਜੀ, ਪਿਆਰ ਵਿੱਚ ਥੋੜਾ ਜਿਹਾ ਸਮਾਂ, ਮੈਂ ਬਹੁਤਾ ਲੰਬਾ ਸਮਾਂ ਨਹੀਂ, ਤੁਹਾਡੇ 2-2.5-3 ਘੰਟੇ ਨਹੀਂ ਲਵਾਉਣੇ, ਮੈਂ ਥੋੜੇ ਜਿਹੇ ਸਮੇਂ ਵਿੱਚ ਹੀ, ਬੜੀ ਜਲਦੀ ਥੋੜੇ ਜਿਹੇ ਸਮੇਂ 'ਚ ਇੱਥੋਂ ਦਾ ਇਤਿਹਾਸ, ਜੋ ਇਸ ਇਲਾਕੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਦੇ ਕੰਢੇ ਤੋਂ ਪਰਿਵਾਰ ਨਾਲੋਂ ਵਿਛੜੇ, ਸਾਰਾ ਪਰਿਵਾਰ ਵਿਛੜਿਆ, ਤੇ ਮਹਾਰਾਜ ਦੇ ਨਾਲ 40 ਸਿੰਘ ਸਨ। 40 ਤੋਂ ਗਿਣਤੀ ਉਦੋਂ ਵਧੇਰੇ ਸੀ, ਕਿਉਂਕਿ ਰਸਤੇ ਵਿੱਚ ਸਿੰਘ ਸ਼ਹੀਦ ਵੀ ਹੋਏ ਨੇ। ਤੇ ਮਹਾਰਾਜ ਚੱਲੇ, ਚੱਲਦੇ ਚੱਲਦੇ ਕੋਟਲਾ ਨਿਹੰਗ ਖਾਂ ਪਿੰਡ ਵਿੱਚ ਆਏ। ਕੋਟਲਾ ਨਿਹੰਗ ਖਾਂ, ਜਿੱਥੇ ਨਿਹੰਗ ਖਾਂ ਰਹਿੰਦਾ ਸੀ ਕੋਟਲੇ ਵਾਲਾ, ਉਹਦੀ ਹਵੇਲੀ ਵਿੱਚ 6ਵੇਂ ਪਾਤਸ਼ਾਹ ਦੇ ਚਰਨ ਪਏ, ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਏ, ਗੁਰੂ ਗੋਬਿੰਦ ਸਿੰਘ ਵੀ ਪਹਿਲਾਂ ਆ ਚੁੱਕੇ ਸੀ। ਰਸਤੇ ਵਿੱਚ ਮਰਿੰਡੇ ਦੇ ਕੋਲ ਮੁਕਾਬਲਾ ਹੋ ਗਿਆ ਦੁਸ਼ਮਣਾਂ ਨਾਲ, ਉੱਥੇ ਸੱਚੇ ਪਾਤਸ਼ਾਹ ਦੇ ਕਈ ਸਿੰਘ ਜ਼ਖਮੀ ਹੋਏ। ਭਾਈ ਬਚਿੱਤਰ ਸਿੰਘ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ ਸੀ ਉੱਥੇ। ਜਦੋਂ ਨਿਹੰਗ ਖਾਂ ਕੋਟਲੇ ਵਾਲੇ ਦਾ ਦਰਵਾਜ਼ਾ ਖਟਖਟਾਇਆ, ਖੋਲਿਆ ਦਰਵਾਜ਼ਾ, ਨਿਹੰਗ ਖਾਂ ਨੇ ਹੱਥ ਜੋੜ ਕੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਮੇਰੇ ਧੰਨ ਭਾਗ। ਮਹਾਰਾਜ ਕਹਿਣ ਲੱਗੇ, ਨਿਹੰਗ ਖਾਂ ਸਾਡੇ ਪਿੱਛੇ ਫੌਜਾਂ ਬੜੀਆਂ ਆ ਰਹੀਆਂ ਨੇ, ਸਾਨੂੰ ਅੰਦਰ ਵਾੜਨ ਲੱਗੇ ਆ, ਪਰ ਵੇਖ ਲੈ ਫੌਜਾਂ ਵੀ ਆ ਸਕਦੀਆਂ ਨੇ, ਸਭ ਕੁਝ ਖਤਮ ਵੀ ਹੋ ਸਕਦਾ। ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਖੁਸ਼ੀ ਚਾਹੀਦੀ ਹੈ, ਭਾਵੇਂ ਜੋ ਮਰਜ਼ੀ ਹੋ ਜਾਵੇ, ਜੀ ਆਇਆਂ ਨੂੰ ਧੰਨ ਭਾਗ ਮੇਰੇ, ਤੁਸੀਂ ਚਰਨ ਪਾਏ। ਖਾਲਸਾ ਜੀ, ਦਾਸ ਨੇ ਅਰਜ਼ ਕੀਤੀ ਸੀ, ਵਜੀਦਾ ਮੁਸਲਮਾਨ ਨਹੀਂ ਸੀ, ਫਰੋਕਸੀਅਰ ਮੁਸਲਮਾਨ ਨਹੀਂ ਸੀ, ਜ਼ਕਰੀਆ ਮੁਸਲਮਾਨ ਨਹੀਂ ਸੀ, ਉਹ ਪਾਪੀ ਬੰਦੇ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਮੁਸਲਮਾਨ ਸੀ ਨਿਹੰਗ ਖਾਂ ਕੋਟਲੇ ਵਾਲਾ, ਹੈ ਮੁਸਲਮਾਨ, ਪਰ ਮਰ ਦੇ ਚਰਨ ਪਵਾਏ। ਕਹਿੰਦਾ ਕੋਈ ਨੀ ਮਹਾਰਾਜ, ਤੁਹਾਡੇ ਚਰਨ ਪੈਣੇ ਚਾਹੀਦੇ ਨੇ, ਹੁਣ ਜਿੱਡੀ ਵੱਡੀ ਮਰਜ਼ੀ ਵਿਪਤਾ ਆ ਜਾਵੇ ਮੈਨੂੰ ਕੋਈ ਪਰਵਾਹ ਨਹੀਂ, ਖਤਮ ਕਰ ਦੇਣ ਭਾਵੇਂ। ਮਹਾਰਾਜ ਉਹਦੀ ਹਵੇਲੀ ਵਿੱਚ ਗਏ, ਬਚਿੱਤਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਸੀ, ਸਾਹਿਬਜ਼ਾਦਾ ਅਜੀਤ ਸਿੰਘ ਜੀ ਉਹਨੂੰ ਲੈ ਕੇ ਆ ਗਏ। ਇੰਨੇ ਚਿਰ ਨੂੰ ਮਹਾਰਾਜ ਬਚਿੱਤਰ ਸਿੰਘ ਜ਼ਿਆਦਾ ਜ਼ਖਮੀ ਹੋ ਗਿਆ। ਮਹਾਰਾਜ ਕਹਿੰਦੇ ਨਿਹੰਗ ਖਾਂ ਸਾਡੇ ਸਿੰਘ ਦਾ ਧਿਆਨ ਰੱਖੀ, ਅਸੀਂ ਚੱਲੇ ਹਾਂ। ਜਲ ਪਾਣੀ ਛੱਕ ਕੇ ਸੱਚੇ ਪਾਤਸ਼ਾਹ ਸਿੰਘਾਂ ਦੇ ਸਮੇਤ ਨਿਹੰਗ ਖਾਂ ਕੋਟਲੇ ਵਾਲੇ ਦੇ ਘਰੋਂ ਨਿਕਲੇ ਤੇ ਸਤਸੰਗ ਚਮਕੌਰ ਦੀ ਗੜੀ ਵੱਲ ਨੂੰ ਗਏ ਨੇ। ਸੱਚੇ ਪਾਤਸ਼ਾਹ ਨੇ ਬਚਿੱਤਰ ਸਿੰਘ ਨੂੰ ਉੱਥੇ ਛੱਡਿਆ। ਬਚਿੱਤਰ ਸਿੰਘ ਉਹੀ ਸੀ ਜਿਹਨੇ ਹਾਥੀ ਦੇ ਮੱਥੇ ਵਿੱਚ ਨਾਗਨੀ ਮਾਰੀ ਸੀ। ਉਹ ਬਚਿੱਤਰ ਸਿੰਘ ਜਿਹਨੂੰ ਬਹੁ ਰੂਪੀਆ ਸਿੰਘ ਕਹਿੰਦੇ ਸੀ ਸਾਰੇ, ਛੋਟੇ ਜਿਹੇ ਕੱਦ ਦਾ, ਕਈ ਕਈ ਕੱਪੜੇ ਇੱਕ ਦਿਨ ਵਿੱਚ ਬਦਲਦਾ ਹੁੰਦਾ ਸੀ, ਇਸ ਕਰਕੇ ਉਹਨੂੰ ਬਹੁ ਰੂਪੀਆ ਸਿੰਘ ਕਹਿੰਦੇ ਸੀ ਸਾਰੇ। ਤੇ ਮਹਾਰਾਜ ਦੀ ਬਖਸ਼ਿਸ਼ ਸੀ, ਨਿਆਂਖਾਂ ਕੋਟਲੇ ਵਾਲੇ ਦੇ ਘਰ ਵਿੱਚ ਬਾਅਦ ਚ ਘੇਰਾ ਪੈ ਗਿਆ, ਮਹਾਰਾਜ ਤੇ ਚਲੇ ਗਏ, ਘੇਰਾ ਪੈ ਗਿਆ ਫੌਜਾਂ ਦਾ। ਕਹਿੰਦੇ ਤੇਰੇ ਘਰ ਮਹਾਰਾਜ ਆਏ ਨੇ? ਨਿਆਂਖਾਂ ਕਹਿੰਦਾ ਨਹੀਂ ਆਏ, ਤਲਾਸ਼ੀ ਲੈ ਲਓ। ਲੱਗੇ ਤਲਾਸ਼ੀ ਲੈਣ, ਸਾਰੇ ਕਮਰਿਆਂ ਦੇ ਵਿੱਚ ਗਏ। ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਸੀ ਉਹਦੀ ਕੁੰਡੀ ਲੱਗੀ ਹੋਈ ਸੀ, ਕੁੰਡੀ ਲੱਗੀ ਸੀ। ਉਹ ਕਹਿਣ ਲੱਗੇ ਭਾਈ ਆ ਦਰਵਾਜ਼ਾ ਵੀ ਖੋਲ। ਨਿਆਂਖਾਂ ਕਹਿਣ ਲੱਗਾ ਮੇਰਾ ਦਾਮਾਦ ਬਹੁਤ ਥੱਕਿਆ ਹੋਇਆ ਆਇਆ, ਉਹ ਸੁੱਤਾ ਪਿਆ ਅੰਦਰ। ਕਹਿਣ ਲੱਗੇ ਅੱਛਾ ਚਲੋ, ਜੇ ਤੇਰਾ ਦਾਮਾਦ ਆਇਆ ਤੇ ਕੋਈ ਗੱਲ ਨੀ, ਉਹਨੂੰ ਸੁੱਤਾ ਰਹਿਣ ਦੇ। ਬਾਕੀ ਤਲਾਸ਼ੀ ਲੈ ਕੇ ਚਲੇ ਗਏ। ਇਹਦੀ ਲੜਕੀ ਸੀ ਮੁਮਤਾਜ, ਨਿਹੰਗ ਖਾਂ ਕੋਟਲੇ ਵਾਲੇ ਦੀ ਲੜਕੀ ਸੀ ਮੁਮਤਾਜ। ਉਹ ਕੋਲ ਬੈਠੀ ਸੀ, ਉਹਨੇ ਇਹ ਗੱਲ ਸੁਣ ਲਈ ਪਿਤਾ ਤੋਂ ਵੀ ਮੇਰਾ ਦਾਮਾਦ ਸੁੱਤਾ ਪਿਆ। ਲੜਕੀ ਅੰਦਰ ਗਈ, ਉਹਨੇ ਜਾ ਕੇ ਭਾਈ ਬਚਿੱਤਰ ਸਿੰਘ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਆਖਿਆ ਅੱਜ ਤੋਂ ਮੇਰਾ ਪਤੀ ਇਹੀ ਹੈ। ਉਦੋਂ ਇੱਕ ਘੰਟੇ ਬਾਅਦ ਭਾਈ ਬਚਿੱਤਰ ਸਿੰਘ ਸਰੀਰ ਛੱਡ ਗਿਆ, ਸੰਸਕਾਰ ਕਰ ਦਿੱਤਾ ਗਿਆ ਹਵੇਲੀ ਦੇ ਵਿੱਚ। ਕੁਝ ਦਿਨਾਂ ਬਾਅਦ ਉਹਦਾ ਰਿਸ਼ਤਾ ਤੈਅ ਹੋਣਾ ਸੀ ਮੁਮਤਾਜ ਦਾ। ਉਹਦਾ ਪਿਤਾ ਕਹਿਣ ਲੱਗਾ ਤੇਰਾ ਰਿਸ਼ਤਾ ਕਰਨਾ ਹੈ। ਮੁਮਤਾਜ ਕਹਿਣ ਲੱਗੀ ਨਹੀਂ ਪਿਤਾ ਜੀ, ਮੈਂ ਭਾਈ ਬਚਿੱਤਰ ਸਿੰਘ ਨੂੰ ਹੀ ਆਪਣਾ ਪਤੀ ਮੰਨਿਆ। ਕਹਿਣ ਲੱਗੀ ਉਹ ਤੇ ਦੋ ਘੰਟੇ ਬਾਅਦ ਹੀ ਚੜ੍ਹਾਈ ਕਰ ਗਿਆ, ਘੰਟਾ ਵੀ ਨਹੀਂ ਉਹ ਤੇ ਬਾਅਦ ਵਿੱਚ ਲੰਘਿਆ, ਘੰਟਾ ਡੇਢ ਘੰਟਾ ਸਮਾਂ ਲੰਘਿਆ ਉਹ ਚੜ੍ਹਾਈ ਕਰ ਗਿਆ ਤੇ ਤੂੰ ਉਸੇ ਨੂੰ ਪਤੀ ਮੰਨ ਲਿਆ। ਕਹਿਣ ਲੱਗੀ ਮੈਂ ਬਸ ਉਹਦੇ ਸਿਰ ਚਰਨਾਂ ਤੇ ਸਿਰ ਰੱਖ ਕੇ ਕਹਿਤਾ ਉਹ ਮੇਰਾ ਪਤੀ ਆ, ਉਹੀ ਮੇਰਾ ਪਤੀ ਰਹੇਗਾ। ਫਿਰ ਉਹਨੇ ਸ਼ਾਦੀ ਨਹੀਂ ਕਰਾਈ। 120 ਸਾਲ ਦੇ ਕਰੀਬ ਹੋ ਗਈ ਸੀ ਉਮਰ ਉਸ ਬੀਬੀ ਦੀ ਮੁਮਤਾਜ ਦੀ, ਉਹਨੇ ਸ਼ਾਦੀ ਨਹੀਂ ਕਰਾਈ। ਪਿੰਡ ਬੜੀ ਪੈਂਦਾ ਮਰਿੰਡੇ ਇਲਾਕੇ 'ਚ, ਉੱਥੇ ਉਸ ਬੀਬੀ ਦੇ ਨਾਂ ਤੇ ਗੁਰਦੁਆਰਾ ਬਣਿਆ ਜਿਹਦਾ ਨਾਮ ਹੈ ਗੁਰਦੁਆਰਾ ਮੁਮਤਾਜ ਸਾਹਿਬ। ਉਹਨੇ ਸਾਰੀ ਜ਼ਿੰਦਗੀ ਬੜੇ ਜਪ ਸਤ ਵਿੱਚ ਲੰਘਾਈ। ਇਦਾਂ ਦੇ ਵੀ ਮਹਾਰਾਜ ਦੇ ਸੇਵਾਦਾਰ ਸਨ, ਹੈ ਭਾਵੇਂ ਮੁਸਲਮਾਨ ਸਨ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪਿਆਰ ਬੜਾ ਕਰਦੇ ਸੀ। ਫਿਰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਗਏ, ਗੜੀ ਦੇ ਮਾਲਕ ਨੂੰ ਬੁਲਾਇਆ ਪਹਿਲਾਂ ਬਾਗ ਵਿੱਚ। ਕਹਿਣ ਲੱਗੇ ਭਾਈ ਹਵੇਲੀ ਵਿਹਲੀ ਕਰਦੇ, ਤੈਨੂੰ ਮੈਨੂੰ ਪਤਾ ਤੇਰੇ ਕੋਲ ਕਈ ਮਕਾਨ ਹੋਰ ਹੈਗੇ ਆ, ਮਹਾਰਾਜ ਤੁਹਾਡਾ ਹੁਕਮ ਹੈ, ਛੱਡ ਕੇ ਉਹ ਹਵੇਲੀ ਨੂੰ ਚਲਿਆ ਗਿਆ। ਤੇ ਸੱਚੇ ਪਾਤਸ਼ਾਹ ਨੇ ਉਹਦੀ ਗੜੀ ਦੇ ਵਿੱਚ ਫਿਰ ਉਹਦੀ ਹਵੇਲੀ ਦੇ ਵਿੱਚ ਵਾਸਾ ਕੀਤਾ। ਸੱਤ ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚ ਆਏ ਤੇ ਸਾਧ ਸੰਗਤ ਜੀ, ਮਹਾਰਾਜ ਨੇ ਇੱਥੇ ਆ ਕੇ ਆਪਣੇ ਸਿੰਘਾਂ ਨੂੰ ਆਖਿਆ, ਕਹਿੰਦੇ ਸਿੰਘੋ ਤੁਸੀਂ ਸਾਰੇ ਆਰਾਮ ਕਰੋ, ਅੱਜ ਮੈਨੂੰ ਪਹਿਰਾ ਦੇਣ ਦਿਓ। ਮਹਾਰਾਜ ਨੇ ਸਾਰੀ ਰਾਤ ਪਹਿਰਾ ਦਿੱਤਾ ਤੇ ਸਿੰਘ ਆਰਾਮ ਕਰਦੇ ਰਹੇ। ਇਹੋ ਜਿਹਾ ਗੁਰੂ ਕਿੱਥੇ ਲੱਭਾਂਗੇ ਜਿਹੜਾ ਸਿੰਘਾਂ ਦੇ ਵਾਸਤੇ ਆਪ ਪਹਿਰਾ ਦੇਵੇ। ਫਿਰ ਸਿੰਘਾਂ ਦੇ ਚਰਨ ਘੁੱਟੇ, ਸਿੰਘਾਂ ਦੇ ਰੁਮਾਲ ਨਾਲ ਮੁਖੜੇ ਪੂੰਝੇ, ਕੱਲੇ ਕੱਲੇ ਸਿੰਘ ਦੇ ਕੋਲ ਮਹਾਰਾਜ ਰਾਤ ਨੂੰ ਗਏ। ਵੱਡੇ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ, ਸਾਹਿਬ ਜੋਰਾਵਰ ਸਿੰਘ ਕੋਲ ਵੀ ਮਹਾਰਾਜ ਗਏ ਤੇ ਨਾਲ ਹੀ ਸੱਚੇ ਪਾਤਸ਼ਾਹ ਨੇ ਅਰਦਾਸ ਕੀਤੀ। ਆਪਣੇ ਸਾਹਿਬਜ਼ਾਦਿਆਂ ਕੋਲ ਜਾ ਕੇ ਮੁੱਖ ਤੋਂ ਕੱਪੜਾ ਲਾਇਆ। ਸੱਚੇ ਪਾਤਸ਼ਾਹ ਦੇ ਰਾਜ ਦੁਲਾਰੇ ਬਹੁਤ ਸੋਹਣੇ ਸਨ, ਮਹਾਰਾਜ ਦੇ ਚਾਰ ਸਾਹਿਬਜ਼ਾਦੇ ਸਨ। ਤੁਹਾਨੂੰ ਪਤਾ ਹੈ ਕਈ ਬੱਚੇ ਆਪਣੀ ਮਾਂ ਵਰਗੇ ਹੁੰਦੇ ਨੇ, ਮਾਤਾ ਤੇ ਜਾਂਦੇ ਨੇ, ਕਈਆਂ ਦੀ ਨੁਹਾਰ ਆਪਣੇ ਪਿਤਾ ਵਰਗੀ ਹੁੰਦੀ ਹੈ। ਮਹਾਰਾਜ ਦੇ ਚਾਰ ਸਾਹਿਬਜ਼ਾਦੇ ਸਨ ਤੇ ਚਾਰਾਂ ਦੀ ਨੁਹਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਸੀ, ਚਿਹਰੇ ਸੱਚੇ ਪਾਤਸ਼ਾਹ ਨਾਲ ਮਿਲਦੇ ਜੁਲਦੇ ਸਨ। ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਦੇ ਕੋਲ ਬਹਿ ਕੇ ਅਰਦਾਸ ਕੀਤੀ, ਐ ਪਰਵਤਗਾਰ ਮੇਰੇ ਬੱਚਿਆਂ ਦਾ ਕੱਲ ਨੂੰ ਇਮਤਿਹਾਨ ਹੋਣਾ, ਤੁਸੀਂ ਵੀ ਬੱਚਿਆਂ ਦੇ ਕੋਲ ਬੈਠਦੇ ਹੋ ਰਾਤ ਨੂੰ ਥੱਕੇ ਟੁੱਟੇ, ਆਓ। ਦਾਦਾ ਪੋਤਿਆਂ ਕੋਲ ਬਹਿੰਦਾ, ਪਿਤਾ ਪੁੱਤਰਾਂ ਕੋਲ ਬਹਿੰਦਾ, ਵੇਖ ਕੇ ਥਕਾਵਟ ਲੈ ਜਾਂਦੀ ਹੈ ਵੀ ਇਹਨਾਂ ਪਿੱਛੇ ਸਾਰਾ ਦਿਨ ਅਸੀਂ ਡਿਊਟੀਆਂ ਕਰਨੇ ਆ, ਨੌਕਰੀਆਂ ਕਰਨੇ ਆ, ਇਹਨਾਂ ਪਿੱਛੇ ਅਸੀਂ ਕਿੰਨੀ ਮਿਹਨਤ ਕਰਨੇ ਆ। ਮਹਾਰਾਜ ਵੀ ਆਪਣੇ ਸਾਹਿਬਜ਼ਾਦਿਆਂ ਕੋਲ ਬੈਠੇ, ਅੱਜ ਦਾ ਪਿਤਾ ਅਰਦਾਸ ਕਰੇਗਾ ਮੇਰੇ ਪੁੱਤ ਨੂੰ ਤੱਤੀ ਵਾਰ ਨਾ ਲੱਗੇ, ਮਹਾਰਾਜ ਮੇਰੀ ਉਮਰ ਵੀ ਇਹਨੂੰ ਲੱਗ ਜਾਏ। ਪਰ ਗੁਰੂ ਗੋਬਿੰਦ ਸਿੰਘ ਮਰਦ ਨੇ ਅਰਦਾਸ ਕੀਤੀ, ਇਹਨਾਂ ਦਾ ਕੱਲ ਨੂੰ ਇਮਤਿਹਾਨ ਹੋਣਾ, ਮੇਰੇ ਲਾਲ ਵੱਧ ਤੋਂ ਵੱਧ ਫੱਟ ਖਾ ਕੇ ਸ਼ਹੀਦੀ ਪ੍ਰਾਪਤ ਕਰਨ। ਇਹ ਗੁਰੂ ਗੋਬਿੰਦ ਸਿੰਘ ਮਰਦ ਦੀ ਅਰਦਾਸ ਸੀ। ਤੇ ਸਾਧ ਸੰਗਤ ਜੀ ਸਾਰੀ ਰਾਤ ਬਤੀਤ ਹੋ ਗਈ, ਸੱਤ ਪੋਹ ਦੀ ਰਾਤ ਗੁਜ਼ਰ ਗਈ, ਅੱਠ ਪੋਹ ਨੂੰ 10 ਲੱਖ ਫੌਜ ਨੇ ਘੇਰਾ ਪਾਇਆ ਤੇ ਆਪ ਜੀ ਨੂੰ ਪਤਾ ਹੈ ਅੰਦਰ ਸਨ ਸਾਧ ਸੰਗਤ ਜੀ 40 ਤੇ ਬਾਹਰ ਫੌਜ ਸੀ 10 ਲੱਖ। ਮਹਾਰਾਜ 10 ਲੱਖ ਫੌਜ ਨੇ ਘੇਰਾ ਪਾਇਆ, ਮਹਾਰਾਜ ਕਹਿੰਦੇ ਡਟ ਕੇ ਮੁਕਾਬਲਾ ਕਰੋ। ਸਿੰਘ ਕਾਫੀ ਸਮਾਂ ਤੀਰ ਚਲਾਉਂਦੇ ਰਹੇ, ਬਾਅਦ ਵਿੱਚ 8-8 ਸਿੰਘਾਂ ਦਾ ਜਥਾ ਬਣਾ ਕੇ ਗਿਆ। ਪਹਿਲਾ ਜਥਾ ਗਿਆ ਜੂਝ ਕੇ ਸ਼ਹੀਦ ਹੋ ਗਿਆ, ਦੂਜਾ ਜਥਾ ਗਿਆ ਉਹ ਸ਼ਹੀਦ ਹੋ ਗਿਆ। 8-10 ਲੱਖ ਨਾਲ ਲੜਦੇ ਨੇ, ਇੱਕ ਇੱਕ ਦੇ ਹਿੱਸੇ 1.25 ਲੱਖ ਆਇਆ। ਮਹਾਰਾਜ ਦਾ ਇੱਕ ਇੱਕ ਸਿੰਘ 1.25 ਲੱਖ ਦੇ ਨਾਲ ਲੜਿਆ, ਇੰਨੀ ਤਾਕਤ ਸੀ ਮਰਦਿਆਂ ਸਿੰਘਾਂ ਵਿੱਚ। ਜਦੋਂ ਤੀਜਾ ਜਥਾ ਬਣਾ ਕੇ ਸੱਚੇ ਪਾਤਸ਼ਾਹ ਭੇਜਣ ਲੱਗੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਆ ਕੇ ਗਲ 'ਚ ਪੱਲਾ ਪਾ ਕੇ ਅਰਦਾਸ ਕੀਤੀ, ਮਹਾਰਾਜ ਮੈਨੂੰ ਵੀ ਮੈਦਾਨੇ ਜੰਗ 'ਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਨ ਦੀ ਆਗਿਆ ਦੇ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ, ਨਾਲ ਹੀ ਵਰ ਦਿੱਤਾ, ਕਹਿੰਦੇ ਅਜੀਤ ਸਿੰਘ ਜੇ ਮੈਂ ਬੁਲਾਉਂਦਾ ਲੋਕਾਂ ਨੇ ਅਰਥ ਹੋਰ ਕੱਢਣਾ ਸੀ, ਅੱਜ ਆਪ ਚੱਲ ਕੇ ਆਇਆ, ਤੇਰੀ ਕੁਰਬਾਨੀ ਤੇਰੀ ਸ਼ਹੀਦੀ ਨੂੰ ਵੇਖ ਕੇ ਜਦੋਂ ਵੀ ਇਸ ਕੌਮ ਤੇ ਭੀੜ ਬਣੇਗੀ, ਅਨੇਕਾਂ ਯੋਧੇ ਅਨੇਕਾਂ ਸੂਰਬੀਰ ਅਨੇਕਾਂ ਸੂਰਮੇ ਆਪਣੀਆਂ ਜਾਨਾਂ ਵਾਰਿਆ ਕਰਨਗੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰ ਦਿੱਤਾ ਉਸ ਵੇਲੇ, ਅਜੀਤ ਸਿੰਘ ਆਪ ਚੱਲ ਕੇ ਆਇਆ ਔਰ ਤੇਰੀ ਕੁਰਬਾਨੀ ਨੂੰ ਵੇਖ ਕੇ ਅਨੇਕਾਂ ਸੂਰਮੇ ਜਾਨਾਂ ਵਾਰਿਆ ਕਰਨਗੇ ਆਪਣੀਆਂ। ਮਹਾਰਾਜ ਨੇ ਵਰ ਦਿੱਤਾ। ਉਸ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਗਏ ਨੇ ਤੇ ਮਹਾਰਾਜ ਉੱਪਰ ਗੜੀ ਤੇ ਚਲੇ ਗਏ। ਦਇਆ ਸਿੰਘ ਨੇ ਆਖਿਆ ਮਹਾਰਾਜ ਤਾਰੇ ਗਿਣੇ ਜਾ ਸਕਦੇ ਨੇ, ਆਰੇ ਤੀਰ ਨਹੀਂ ਗਿਣੇ ਜਾ ਸਕਦੇ, 10 ਲੱਖ ਨੇ ਤੀਰਾਂ ਦੀ ਇਹਨਾਂ ਨੇ, ਮਹਾਰਾਜ ਵੇਖੋ ਕਿੰਨੇ ਕੁ ਤੀਰ ਆ ਰਹੇ ਨੇ, ਗਿਣਤੀ ਨਹੀਂ ਕੋਈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਮੈਂ ਅੱਖਾਂ ਨਾਲ ਵੇਖਣਾ ਹੈ ਮੇਰਾ ਲਾਲ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੁੰਦਾ। ਫਿਰ ਮਹਾਰਾਜ ਗੜੀ ਤੇ ਖਲੋ ਕੇ ਵੇਖਦੇ ਰਹੇ। ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਨੂੰ ਕਿਸੇ ਪਾਸਿਓਂ ਤੀਰ ਵੱਜਦਾ, ਕਿਸੇ ਪਾਸਿਓਂ ਵਰਸ਼ਾ ਵੱਜਦਾ, ਕਿਸੇ ਪਾਸਿਓਂ ਨਾਗਨੀ ਵੱਜਦੀ ਹੈ। 18 ਸਾਲ ਦੀ ਉਮਰ ਸੀ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਦੀ, ਤੇ ਆਲੇ ਦੁਆਲਿਓਂ ਵੈਰੀਆਂ ਨੇ ਘੇਰ ਲਿਆ। ਬਹੁਤ ਸਮਾਂ ਜੂਝਣ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਧਰਤੀ ਤੇ ਡਿੱਗੇ। ਜਦੋਂ ਧਰਤੀ ਤੇ ਡਿੱਗੇ ਤੇ ਦੂਰ ਮੈਦਾਨ ਵਿੱਚੋਂ ਗੜੀ ਤੇ ਖਲੋਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੂਰੋਂ ਹੀ ਬਾਬਾ ਅਜੀਤ ਸਿੰਘ ਨੇ ਮੱਥਾ ਟੇਕਿਆ। ਦਿਨ ਦਾ ਸਮਾਂ ਸੀ, ਦੂਰੋਂ ਡਿੱਗਦਿਆਂ ਡਿੱਗਦਿਆਂ ਨੇ ਮੱਥਾ ਟੇਕਿਆ ਤੇ ਧਰਤੀ ਤੇ ਡਿੱਗ ਪਏ। ਸਾਧ ਸੰਗਤ ਦਾ ਸਰੀਰ ਠੰਡਾ ਹੋ ਗਿਆ। ਬਾਬਾ ਅਜੀਤ ਸਿੰਘ ਸਾਹਿਬ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੜੀ ਤੇ ਖਲੋਤਿਆਂ ਨੇ ਗੱਜ ਕੇ ਜੈਕਾਰਾ ਲਾ ਦਿੱਤਾ ਤੇ ਜੈਕਾਰਾ ਖੁਸ਼ੀ ਦਾ ਪ੍ਰਤੀਕ ਹੁੰਦਾ। ਮਰ ਨੇ ਜੈਕਾਰਾ ਲਾਇਆ, ਮੈਨੂੰ ਖੁਸ਼ੀ ਆ ਮੇਰਾ ਲਾਲ ਸ਼ਹੀਦੀ ਪ੍ਰਾਪਤ ਕਰ ਗਿਆ। ਕਹਿੰਦੇ ਨੇ ਇਬਰਾਹੀਮ ਨੂੰ ਆਵਾਜ਼ ਆਈ ਸੀ, ਕਹਿੰਦਾ ਮੈਂ ਅੱਲਾ ਨੂੰ ਮਿਲਣਾ ਹੈ। ਇਬਰਾਹੀਮ ਨੂੰ ਆਵਾਜ਼ ਆਈ, ਕਹਿੰਦੇ ਆਪਣਾ ਪੁੱਤ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਲੈ, ਤੈਨੂੰ ਖੁਦਾ ਮਿਲ ਜਾਏਗਾ। ਇਬਰਾਹੀਮ ਕਹਿੰਦਾ ਜੀ ਠੀਕ ਹੈ। ਜਦੋਂ ਗੁਰਮੁਖੋ ਉਹਦੇ ਪੁੱਤ ਨੂੰ ਲੱਗੇ ਮਾਰਨ ਤੇ ਇਬਰਾਹੀਮ ਕਹਿਣ ਲੱਗਾ ਮਾਰ ਤੇ ਦਿਓ ਪਰ ਮੇਰੀਆਂ ਅੱਖਾਂ ਤੇ ਪੱਟੀ ਬੰਨ ਦਿਓ, ਮੈਂ ਅੱਖਾਂ ਸਾਹਮਣੇ ਪੁੱਤ ਮਰਦਾ ਨਹੀਂ ਵੇਖ ਸਕਦਾ। ਇਬਰਾਹੀਮ ਦੀਆਂ ਅੱਖਾਂ ਤੇ ਪੱਟੀ ਬੰਨ ਦਿੱਤੀ ਗਈ। ਡੋਲ ਗਿਆ ਸੀ ਇਬਰਾਹੀਮਾ ਤੂੰ ਖਰੀ ਬਖਾਲੀ ਰਹੇ ਹੋ, ਆਪ ਸਾਬਤ ਹੋਈਆਂ ਕਮਜ਼ੋਰ ਅੱਖੀਆਂ, ਪੁੱਤ ਇੱਕ ਦੀ ਥਾਂ ਤੇ 4 ਵਾਰੇ ਖਾਧਾ ਤਰਸ ਨਾ ਹੋਈਆਂ ਕਮਜ਼ੋਰ ਅੱਖੀਆਂ, ਪੁੱਤ ਇੱਕ ਦੀ ਥਾਂ ਤੇ 4 ਵਾਰੇ ਖਾਧਾ ਤਰਸ ਨਾ ਹੋਈਆਂ ਕਮਜ਼ੋਰ ਅੱਖੀਆਂ, ਉਹ ਤਾਂਹੀਓ ਤਾਂ ਕਲਗੀਆਂ ਵਾਲੇ ਦੇ ਦਰ ਉੱਤੇ ਅੱਜ ਝੁਕਦੀਆਂ ਨੇ 1,00,000,000,000 ਅੱਖੀਆਂ। ਆ ਕਰੋੜਾਂ ਅੱਖਾਂ ਸਤਿਗੁਰ ਦੇ ਦਰ ਉੱਤੇ ਤਾਂ ਹੀ ਝੁਕਦੀਆਂ ਨੇ ਕਿਉਂਕਿ ਮਹਾਰਾਜ ਨੇ ਆਪਣੇ ਲਾਲਾਂ ਨੂੰ ਹੱਥੀਂ ਤੋੜਿਆ। ਤੇ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਤੇ ਖਲੋ ਕੇ ਵੇਖਦੇ ਰਹੇ। ਫਿਰ ਆਏ ਥੱਲੇ ਆਉਂਦਿਆਂ ਨੂੰ ਸਾਹਿਬ ਜੁਝਾਰ ਸਿੰਘ ਜੀ ਤਿਆਰ ਪਰ ਤਿਆਰ ਖਲੋਤੇ ਆ, ਕਹਿੰਦੇ ਮਹਾਰਾਜ ਬਈ ਯਸ ਵਿਛੜ ਕਰ ਹਮੇ ਜੀਨਾ ਨਹੀਂ ਆਤਾ, ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਆਤਾ, ਮੈਨ ਮੈਂ ਆਪਣੇ ਭਰਾ ਤੋਂ ਵਿਛੜ ਕੇ ਨਹੀਂ ਜਿਉ ਸਕਦਾ, ਮੈਨੂੰ ਵੀ ਮੈਦਾਨੇ ਜੰਗ ਚ ਜਾਣ ਦੀ ਆਗਿਆ ਦੇ ਦਿਓ। ਮਹਾਰਾਜ ਕਹਿੰਦੇ ਜੁਝਾਰ ਸਿਆ ਓਏ ਤੇਰੀ ਉਮਰ ਨਿਆਣੀ ਹੈ, ਤੈਨੂੰ ਅਜੇ ਲੜਨਾ ਤੇ ਆਉਂਦਾ ਨਹੀਂ, ਤਲਵਾਰ ਚਲਾਉਣੀ ਤੇ ਆਉਂਦੀ ਨਹੀਂ। ਬਾਬਾ ਜੁਝਾਰ ਸਿੰਘ ਸਾਹਿਬ ਕਹਿਣ ਲੱਗੇ ਮਹਾਰਾਜ ਜੇ ਲੜਨਾ ਨਹੀਂ ਆਉਂਦਾ ਤੇ ਮਰਨਾ ਤੇ ਆਉਂਦਾ, ਜੇ ਮਹਾਰਾਜ ਤਲਵਾਰ ਚਲਾਉਣੀ ਨਹੀਂ ਆਉਂਦੀ ਤੇ ਤਲਵਾਰ ਅੱਗੇ ਆਪਣਾ ਸਿਰ ਧਰਨਾ ਤੇ ਆਉਂਦਾ। ਆਗਿਆ ਦਿਓ ਪਿਤਾ ਜੀ ਮੈਨੂੰ ਵੀ, ਮੇਰਾ ਵੀ ਜਾ ਕੇ ਮੈਦਾਨੇ ਜੰਗ ਵਿੱਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਨ ਨੂੰ ਦਿਲ ਕਰਦਾ। ਮਹਾਰਾਜ ਨੇ ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬ ਨੂੰ ਤੋਰਿਆ। ਇਸੇ ਕਰਕੇ ਜੋਗੀ ਅੱਲਾ ਯਾਰ ਖਾਨ ਨੇ ਇਹ ਇਸ ਇਤਿਹਾਸ ਨੂੰ ਕਲਮਬੰਦ ਕੀਤਾ। ਔਰ ਉਹ ਕਹਿੰਦੇ ਨੇ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਹਿੰਦੁਸਤਾਨ ਵਿੱਚ ਅਗਰ ਕੋਈ ਤੀਰਥ ਹੈ ਯਾਤਰਾ ਕਰਨ ਵਾਸਤੇ ਤੇ ਕਹਿੰਦੇ ਨੇ ਚਮਕੌਰ ਸਾਹਿਬ। ਕਿਉਂ? ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਉਹ ਤੀਰਥ ਚਮਕੌਰ ਸਾਹਿਬ ਦੀ ਧਰਤੀ ਅੱਜ ਵੀ ਜਾ ਕੇ ਵੇਖੋ ਪਿਆਰਿਓ, ਚਮਕ ਪਵੇ ਚਮਕੌਰ ਗੁਰਾਂ ਦੇ ਲਾਲਾ ਦੀ, ਚਮਕ ਪਵੇ ਚਮਕੌਰ ਗੁਰਾਂ ਦੇ ਲਾਲਾ ਦੀ, ਚਮਕ ਪਵੇ ਚਮਕੌਰ ਗੁਰਾਂ ਦੇ ਬੋਲੋ, ਚਮਕ ਪਵੇ ਚਮਕੌਰ ਗੁਰਾਂ ਦੇ ਲਾਲਾ ਦੀ, 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 ਚਮਕ ਪਵੇ ਚਮਕੌਰ ਗੁਰਾਂ ਦੇ ਲਾਲਾ ਦੀ। ਅੱਜ ਫੇਰ ਆਵਾਜ਼ ਕਰੋ ਜੁਝਾਰ ਸਿੰਘ ਸਾਹਿਬ ਨੇ ਆਖਿਆ, ਦੇਵਾ ਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ